श्री गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय गुर हृदय श्री गुरु रामदास गुण गा श्री अर्जन विगणन के नाशक विगणन के
नाशक
हर गोविंद शुभ समत कर श्री हर राय नमो कर जोरी नमो कर
जोरी
श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरो तरा पर पुन पुन
शीश
ई पुन पुन
शीश
बंदो वार वार जगदीश जमह अमृत ज्ञान है मानक भगत वैराग श्री गुरु ग्रंथ साहिब उद्द मंदो करियन
राग
श्री गुरु शब्द कमाए जना जीते पंच विकार तिन संतन को बंदना सिर चरणन पर होवे शिव तक समदी नूर यार सोहां कुरसां
चटिया
तुद डिठे सचे पातशाह मल जन्म जन्म दी
कटिया
तुद डिठे सचे पातशाह मल जन्म जन्म दी कटिया
सतनाम श्री वाहे गुरु साहब जी एक ओंकार सतगुर प्रसाद श्री गुर प्रताप सूरज ग्रंथ श्री गुर इतिहास श्री गुर अंगद देव जी महाराज पहली रास मंगलाचरण दोहरा तीनों काल सो अचल रह अलंब सकल जग जाल जाल काल लख मुचत जिस करता पुरख अकाल तीनों काल सो अचल रह अलंब सकल जग जाल
वाहिगुरु जी का खालसा वाहिगुरु जी की
फतेह
जागत जोत जहरा जहोर हाजरा हजोर सर्ब कला भरपूर वाहो वाहो बाणी निरंकार है तिह जेवड अवर न कोय तुरकी बाणी आई तिन सगली चिंत मिटाई बाणी गुरु गुरु है बाणी बिच बाणी अमृत सारे गुरबाणी कहै सेवक जन मानै परतख गुरु निस्तारे तन तन साहिब श्री गुरु ग्रंथ साहिब पातशाह महाराज जी दी पावन पवित्र हजूरी अंदर रोजाना दे नितनेम अनुसार संध्या दे दवान सज रहे हन सत्कार योग रागी जथे ने गुरबाणी दे मनोहर कीर्तन सरवण करवाए हन उपरंत योग और इतिहास की कथा का निर्धारित समा आप सब संगता आनंद माणते हो सतगुरु महाराज कृपा कर रहे हैं सब ते उत्तम हर की कथा नाम सुनत दर्द दुख लथा ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਵਾਵੇ ਪ੍ਰਭ ਮੱਥਾ। ਉਹਨਾਂ ਤੋਂ ਮਹਾਰਾਜ ਬਲਿਹਾਰ ਜਾਂਦੇ ਨੇ ਜਿਹੜੇ ਗੁਰੂ ਕਾ ਜਸ ਸਰਵਣ ਕਰਦੇ, ਕਿਉਂਕਿ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਸਭ ਤੋਂ ਉੱਤਮ ਜਿਹੜਾ ਸਤਸੰਗ ਜੀ ਸਾਧਨ ਹੈ ਉਹ ਗੁਰੂ ਕਾ ਜਸ ਕਰਨਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਇਸ ਕਰਕੇ ਕਰ ਹਰ ਕਰਮ ਸਰਬਨ ਹਰ ਕਥਾ ਹਰਦਰ ਗਹਿ ਨਾਨਕ ਉੱਜਲ ਮੱਥਾ। ਸਾਡੇ ਲੋਕ ਪ੍ਰਲੋਕ ਨੂੰ ਸਵਾਰਨ ਵਾਲਾ ਇਹ ਗੁਰੂ ਕਾ ਜਸ ਹੈ, ਗੁਰਬਾਣੀ ਹੈ, ਗੁਰ ਇਤਿਹਾਸ ਹੈ। ਸਾਰੇ ਹੀ ਗੁਰੂ ਘਰਾਂ ਦੇ ਵਿੱਚ ਇਤਿਹਾਸਕ ਸਥਾਨਾਂ 'ਤੇ ਸੰਧਿਆ ਦੇ ਸਮੇਂ ਸੰਧਿਆ ਦੁਆਰ ਵਿੱਚ ਇਤਿਹਾਸ ਦੀ ਕਥਾ ਹੁੰਦੀ ਹੈ, ਅੰਮ੍ਰਿਤ ਵੇਲੇ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ, ਸਾਨੂੰ ਇਸ ਭਾਗ ਬਖਸ਼ ਰਹੇ ਹਨ। ਜਿਤਨੀਆਂ ਵੀ ਸੰਗਤਾਂ ਗੁਰੂ ਹਜ਼ੂਰੀ ਵਿੱਚ ਹਾਜ਼ਰ ਹਨ, ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਜਿਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਕੱਲ੍ਹ ਸੰਪੂਰਨ ਹੋਈ ਹੈ, ਸਮਾਪਤੀ ਦੀ ਅਰਦਾਸ ਵੀ ਹੋਈ ਹੈ, ਸੋ ਅੱਗੇ ਜੋ ਹੁਣ ਕਥਾ ਆ ਰਹੀ ਹੈ ਇਹ ਸਤਿਸੰਗ ਜੀ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਨਾਂ ਹੈ। ਜਿਵੇਂ ਸੂਰਜ ਦੀਆਂ 11 ਰਾਸਾਂ ਹਨ, 6 ਰੁੱਤਾਂ ਨੇ ਅਤੇ 2 ਐਨਾਂ ਹਨ, ਇਹ ਪੂਰਾ ਰੂਪਕ ਅਲੰਕਾਰ ਹੈ। ਮਹਾਂਪੁਰਸ਼ਾਂ ਦੇ ਪਾਸੋਂ ਆਪਾਂ ਬਹੁਤ ਵਾਰੀ ਇਹ ਸੁਣ ਚੁੱਕੇ ਹਾਂ, ਜਿੱਦਾਂ ਇਹ ਗ੍ਰੰਥ ਸਤਿਸੰਗ ਹੋਂਦ ਵਿੱਚ ਆਇਆ। ਕਵੀ ਚੂੜਾ ਮਾਨ ਭਾਈ ਸਤੋਕ ਸਿੰਘ ਜੀ ਨੇ ਬਹੁਤ ਭਾਰੀ ਬੰਦਗੀ ਕੀਤੀ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਕਰਮ ਚੁੱਕੀ ਸੀ। ਸੋ ਸਤਿਸੰਗ ਜੀਓ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਦੇ ਇਤਿਹਾਸ ਨਾਲ ਜੁੜੀਏ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਕਰਦੇ ਨੇ, ਉਹ ਉਪਦੇਸ਼ ਅਸੀਂ ਗ੍ਰਹਿਣ ਕਰਨ ਦਾ ਯਤਨ ਕਰੀਏ। ਸੋ ਕੋਈ ਵੀ ਗ੍ਰੰਥ ਕਰਤਾ ਹੈ ਜਦੋਂ ਵੀ ਆਪਣੀ ਰਚਨਾ ਸ਼ੁਰੂ ਕਰਦਾ ਪਹਿਲਾਂ ਮੰਗਲ ਕਰਦਾ। ਜਿਹੜੇ ਮੰਗਲ ਹਨ ਉਹ 4 ਪ੍ਰਕਾਰ ਦੇ ਮੰਨੇ ਹੈ, ਭਾਵੇਂ ਪਿਛਲੇ ਵਿਦਵਾਨਾਂ ਨੇ ਗ੍ਰੰਥਾਂ ਦੇ ਵਿੱਚ 3 ਪ੍ਰਕਾਰ ਦਾ ਮੰਗਲ ਮੰਨੇ ਹੈ, ਪਰ ਸੰਪਦਾ ਦਮਨਵੀ ਟਕਸਾਲ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 4 ਪ੍ਰਕਾਰ ਦੇ ਮੰਗਲ ਕਥਨ ਕੀਤੇ ਹੋਏ ਨੇ, ਜਿਸ ਵਿੱਚ ਆਸ਼ੀਰਵਾਦ ਆਤਮਕ ਮੰਗਲ, ਇਸੇ ਪ੍ਰਕਾਰ ਅਤੇ ਸਤਸੰਗ ਵਸਤੂ ਨਿਰਦੇਸ਼ਕ ਮੰਗਲ, ਆਸ਼ੀਰਵਾਦ ਆਤਮਕ ਮੰਗਲ, ਨਮਸਕਾਰ ਆਤਮਕ ਮੰਗਲ ਅਤੇ ਆਤਮ ਚਿੰਤਨ ਮੰਗਲ। ਸੋ ਮੰਗਲ ਦਾ ਅਰਥ ਹੁੰਦਾ ਆਨੰਦ ਖੁਸ਼ੀ, ਅਥਵਾ ਗ੍ਰੰਥ ਕਰਤਾ ਕਾਰਜ ਦੇ ਵਿੱਚ ਕੋਈ ਵਿਘਨ ਨਾ ਪਵੇ, ਉਹ ਵਿਘਨਾਂ ਦੇ ਨਾਸ ਕਰਨ ਵਾਸਤੇ ਪਹਿਲਾਂ ਮੰਗਲ ਕੀਤਾ ਜਾਂਦਾ ਹੈ, ਇਸ ਨੂੰ ਮੰਗਲਾਚਰਨ ਵੀ ਕਹਿੰਦੇ ਹੈ। ਸੋ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚੋਂ ਕਵੀ ਚੂੜਾਮਣ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦਾ ਮੰਗਲ ਕੀਤਾ, ਪਰ ਜੋ ਸਤਿਸੰਗ ਜੀ ਇੱਥੇ ਪੋਥੀ ਪ੍ਰਕਾਸ਼ ਹੈ ਨਾ, ਇਹ ਸਟੀਕ ਹੈ। ਜੋ ਥੋੜ੍ਹਾ ਸਮਾਂ ਹੋਇਆ ਇਸ ਨੂੰ, ਮੈਂ ਵੀ ਉਦੋਂ ਅੰਮ੍ਰਿਤਸਰ ਸਾਹਿਬ ਜਦੋਂ ਮਹਾਂਪੁਰਸ਼ਾਂ ਨੇ ਪਹਿਲਾ ਗ੍ਰੰਥ ਲਿਖਿਆ ਗੁਰਵਾਕ ਚਾਨਣ, ਉੱਥੇ ਮੈਂ ਕਈ ਮਹੀਨੇ ਰਹਿਣਾ ਪਿਆ ਸੀ। ਉਦੋਂ ਇਹ ਡਾਕਟਰ ਜਿਹੜਾ ਔਲਖ ਸਾਹਿਬ ਨੇ, ਅਜੀਤ ਸਿੰਘ, ਇਹ ਉਦੋਂ ਉੱਥੇ ਲਿਖ ਰਹੇ ਸਨ। ਮੈਂ ਵੀ ਵੇਖਦਾ ਰਿਹਾ, ਇਹ ਸਟੀਕ ਹੈ ਸਤਿਸੰਗ, ਜਿਹੜਾ ਮੂਲ ਪਾਠ ਹੈ ਨਾ, ਜਿਹੜਾ ਭਾਸ਼ਾ ਵਿਭਾਗ ਵੱਲੋਂ ਛਾਪਿਆ ਗਿਆ, ਉਹਦੇ ਵਿੱਚ ਸਾਰੇ ਉਦੀ ਅੱਖਰ ਲਿਖੇ ਹੋਏ ਨੇ, ਪਰ ਇਹਦੇ ਵਿੱਚ ਕੁਝ ਅੱਖਰ ਰਹੇ ਹੋਏ ਨੇ। ਉਹ ਤਾਂ ਮੈਂ ਬੇਨਤੀ ਕਰਦੇ ਹਾਂ, ਕੋਈ ਜਿਹੜੇ ਕਥਾਵਾਚਕ ਹਨ ਅਥਵਾ ਜਿਹਨਾਂ ਦੇ ਘਰੇ ਪੋਥੀਆਂ ਨੇ, ਉਹ ਕਹਿਣਗੇ ਵੀ ਕੀ ਵਿੱਚ ਅੱਖਰ ਛੱਡ ਦਿੱਤੇ ਹੈ, ਪਰ ਇਹ ਸਟੀਕ ਹੈ ਸਤਿਸੰਗ ਜੀ, ਮੂਲ ਪਾਠ ਵਾਲੀ ਪੋਥੀ ਨਹੀਂ ਮਿਲੀ। ਉਹਦੇ ਵਿੱਚ ਹੋ ਜਿਹੜੇ ਮੰਗਲ ਹਨ ਸਤਿਸੰਗ ਜੀ, ਗੁਰਬਾਣੀ ਦਾ ਮੰਗਲ ਕੀਤਾ ਹੋਇਆ, ਪਰ ਨਾਲ ਕੁਝ ਹੋਰ ਮੰਗਲ ਕੀਤੇ ਹੋਏ ਨੇ, ਉੱਥੇ ਅਬ ਲਿਖਿਆ ਹੋਇਆ। ਜਿਹੜਾ ਅਬ ਸ਼ਬਦ ਹੈ ਸਤਿਸੰਗ, ਇਹ ਵੀ ਮੰਗਲ ਰੂਪ ਹੁੰਦਾ, ਅਬ ਦਾ ਅਰਥ ਹੁਣ ਹੁੰਦਾ ਵੀ ਹੁਣ, ਪਰ ਇੱਥੇ ਨਹੀਂ ਲਿਖਿਆ ਹੋਇਆ। ਸੋ ਪਹਿਲਾਂ ਗੁਰਬਾਣੀ ਦਾ ਮੰਗਲ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਇਸ ਸੰਸਾਰ ਵਿੱਚ ਗੁਰਬਾਣੀ ਪ੍ਰਗਟ ਕੀਤੀ ਹੈ। ਸਤਿਗੁਰ ਮਹਾਰਾਜ ਪਹਿਲਾਂ ਮੂਲ ਮੰਤਰ ਉਚਾਰਨ ਕੀਤਾ, ਉੱਥੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪਰ ਆਮ ਕਰਕੇ ਜਦੋਂ ਇਹ ਗ੍ਰੰਥਾਂ ਨੂੰ ਲਿਖਾਰੀ ਲਿਖਿਆ ਹੈ ਉੱਥੇ ਕੇਵਲ ਆਹ ਜਿਹੜਾ ਮੰਗਲ ਹੈ ਇਹ ਲਿਖਿਆ ਜਾਂਦਾ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਹਿਲਾਂ ਗੁਰਬਾਣੀ ਦਾ ਜੋ ਮੰਗਲ ਉਚਾਰਨ ਕੀਤਾ ਹੈ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਇੱਕ ਕੀ ਅਦੁੱਤੀ ਜੇ ਵਰਗਾ ਕੋਈ ਦੂਸਰਾ ਨਹੀਂ ਹੈ। ਜਿਹੜਾ ਸਾਹ ਇੱਕ ਸ਼ਬਦ ਹੈ ਇਹ ਹਿੰਸਿਆਂ ਵਾਲਾ ਹੈ, ਅੱਖਰਾਂ ਵਾਲਾ ਨਹੀਂ ਹੈ। ਅਤੇ ਦੂਸਰਾ ਇਹ ਸਾਹ ਸੰਖਿਆਵਾਚਕ ਨਹੀਂ, ਇਹ ਸੰਖਿਆਵਾਚਕ ਹੈ ਭਾਵ ਕਿ ਪਰਮਾਤਮਾ ਅਕਾਲ ਪੁਰਖ ਇੱਕ ਹੈ, ਕੋਈ ਸਿਦਰਸ ਕੋਈ ਦੂਸਰਾ ਨਹੀਂ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਕੀਜੇ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਸਭ ਦਾ ਪ੍ਰਕਾਸ਼ਕ ਹੈ, ਉਚਾਰਨ ਕਰਨ ਵਾਲੇ ਦੀ ਰੱਖਿਆ ਵੀ ਕਰਦਾ ਹੈ, ਸਤ ਕੀ ਨਾਸ ਤੋਂ ਰਹਿਤ, ਸਦੀਵ ਕਾਲ ਹੈ, ਗੁਰ ਕੀ ਚੇਤਨ, ਪ੍ਰਸਾਦ ਕੀ ਆਨੰਦ ਸਰੂਪ ਹੈ। ਅਥਵਾ ਜੋ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਤਿਗੁਰੂ ਦੀ ਪ੍ਰਸਾਦ ਕੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਅੱਗੋਂ ਮੰਗਲ ਉਚਾਰਨ ਕਰਕੇ ਭਾਈ ਸਾਹਿਬ ਜੋ ਅੱਗੇ ਲਿਖੇ ਇੱਥੇ ਅਬ ਸ਼ਬਦ ਇੱਥੇ ਨਹੀਂ ਹੈ, ਅੱਗੇ ਉਚਾਰਨ ਕਰਦੇ ਨੇ ਅਬ ਕੀ ਹੁਣ। ਸ੍ਰੀ ਸਵਾਹਿਮਾਨ ਗੁਰੂ ਪ੍ਰਤਾਪ ਸੂਰਜ ਗ੍ਰੰਥ, ਗੁਰੂ ਦੇ ਪ੍ਰਤਾਪ ਰੂਪੀ ਜਸ ਰੂਪੀ ਗ੍ਰੰਥ ਨੂੰ ਇੱਥੇ ਹੁਣ ਲਿਖਣ ਲੱਗੇ ਹਨ। ਅੱਗੇ ਜਿਸ ਪ੍ਰਕਾਰ ਫਿਰ ਭਾਈ ਸਾਹਿਬ ਜੀ ਨੇ ਜਿਵੇਂ ਇਹ ਅਲੰਕਾਰ ਬੰਨਿਆ ਹੈ, ਜਿਵੇਂ 12 ਰਸਾਂ ਨੇ, ਸੂਰਜ ਦੀਆਂ 12 ਰਸਤੇ ਨੇ, ਇਸੇ ਤਰ੍ਹਾਂ ਇਸ ਗ੍ਰੰਥ 'ਤੇ ਵੀ 12 ਰਸਾਂ ਹਨ ਸਾਧ ਸਿੰਘ ਜੀ। ਹੁਣ ਇੱਥੇ ਪਹਿਲੀ ਜਿਹੜੀ ਰਾਸ ਹੈ ਉਹ ਸ਼ੁਰੂ ਹੋਣ ਲੱਗੀ ਹੈ। ਪਹਿਲੀ ਰਾਸ ਦੇ ਵਿੱਚ ਫਿਰ ਆਪਣਾ ਮੰਗਲ ਕਰਦੇ ਹੈ, ਇਸ ਵਿੱਚ ਆਪਣੇ ਇਸ਼ਟ ਦਾ ਅਕਾਲ ਪੁਰਖ ਦਾ ਆਰਾਧਨ ਕਰਦੇ ਨੇ ਵਿਘਨਾਂ ਦੇ ਨਾਸ ਕਰਨ ਵਾਸਤੇ। ਇਸ ਤਰ੍ਹਾਂ ਭਾਈ ਸਾਹਿਬ ਜੀ ਉਚਾਰਨ ਕਰਦੇ ਹਨ।
ਦੋਹਰ ਤਿੰਨੋ ਕਾਲ ਸੋ ਅਚਲ ਰਹੇ, ਅਲੰਬ ਸਗਲ ਜਗ ਜਲ।
ਉਹ ਜੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਿੱਚ ਉਸ ਅਕਾਲ ਪੁਰਖ ਦੇ ਗੁਣ ਵਿਸ਼ੇਸ਼ਣ ਵਰਣਨ ਕੀਤੇ ਨੇ ਉਹੀ ਇਸ ਮੰਗਲ ਵਿੱਚ ਕਹਿ ਰਹੇ ਹੈ। ਤਿੰਨੋ ਕਾਲ, ਤਿੰਨ ਕਾਲ ਸਾਧ ਜੀ ਕਿਹੜੇ ਹੈ? ਭੂਤਕਾਲ ਜੋ ਪਿੱਛੇ ਸਮਾਂ ਲੰਘ ਗਿਆ, ਵਰਤਮਾਨ ਅਤੇ ਆਉਣ ਵਾਲਾ ਸਮਾਂ, ਇਹ ਤਿੰਨੇ ਕਾਲ ਵਾਹਿਗੁਰੂ ਅਚਲ ਹੈ, ਕਦੇ ਚਲਾਏ ਮਾਨ ਨਹੀਂ ਹੁੰਦਾ। ਅਲੰਬ ਸਕਲ ਜਗ ਜਾਲ, ਅਲੰਬ ਨੂੰ ਆਸਰੇ ਦਾ, ਸਕਲ ਕੀ ਸਾਰੇ ਜਗ ਜਾਲ, ਇਹ ਸੰਸਾਰ ਨੂੰ ਸਾਧ ਸੰਗੀ ਵਿੱਦਿਆ ਦਾ ਜਾਲ ਪਿਆ ਹੋਇਆ। ਅਤੇ ਮਹਾਰਾਜ ਗੁਰਬਾਣੀ ਵਿੱਚ ਵੀ ਕਹਿੰਦੇ ਹਨ, ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਹੀ ਤੇਤੀ। ਇਹ ਜਿਹੜਾ ਜਾਲ ਸਾਨੂੰ ਮਾਇਆ ਦਾ ਪਿਆ ਹੋਇਆ, ਅਗਿਆਨ ਦਾ ਪਿਆ, ਇਹਨੂੰ ਵੀ ਉਸ ਪਰਮਾਤਮਾ ਨੇ ਆਪਣਾ ਆਸਰਾ ਦਿੱਤਾ ਹੋਇਆ। ਕਿਉਂਕਿ ਝੂਠ ਦਾ ਜਿਹੜਾ ਸਾਰਾ ਜਿਹੜਾ ਅਸੱਤ ਹੈ, ਝੂਠ ਹੈ, ਇਹ ਵੀ ਸੱਚ ਦੇ ਆਸਰੇ ਚੱਲਦੇ। ਕਈ ਵਾਰੀ ਆਪਾਂ ਸੁਣਦੇ ਹਾਂ ਨਾ, ਕਹਿੰਦੇ ਜਿਹੜੇ ਬੰਦੇ ਝੂਠੇ ਬੰਦੇ ਹੁੰਦੇ ਆ ਉਹ ਸਹੁੰ ਖਾਂਦੇ, ਵੀ ਮੈਂ ਆਪਣੇ ਗੁਰੂ ਦੀ ਸਹੁੰ ਖਾਂਦਾ, ਭਾਵ ਉਹ ਵੀ ਸੱਚ ਦਾ ਸਹਾਰਾ ਲੈਂਦੇ ਹੈ। ਇਸੇ ਤਰ੍ਹਾਂ ਜਿਹੜੀ ਇਹ ਜੱਗ ਦਾ ਜਾਲ ਹੈ, ਮਾਇਆ ਅਵਿਦਿਆ ਹੈ ਨਾ, ਅਤੇ ਇਹਨੂੰ ਵੀ ਉਸ ਵਾਹਿਗੁਰੂ ਦੀ ਅਲੰਬਕੀ ਆਸਰਾ ਹੈ, ਉਹਦੇ ਆਸਰੇ ਦੇ ਨਾਲ ਹੀ ਇਹ ਮਾਇਆ ਆਪਣਾ ਕਾਰਜ ਕਰਦੀ ਹੈ।
ਜਾਲ ਕਾਲ ਲਖ ਮੁਕਤ ਜਿਸ ਕਰਤਾ ਪੁਰਖ ਅਕਾਲ।
ਫਿਰ ਕਹਿੰਦੇ ਜਿਹੜੇ ਜੀਵਾਂ ਦੇ ਹਿਰਦੇ ਦੇ ਵਿੱਚ ਇਹ ਭਾਵਨਾ ਆਈ ਹੈ, ਵਿਚਾਰ ਆਈ ਹੈ, ਜਿਸ ਨੂੰ ਗ੍ਰੰਥਾਂ ਦੇ ਵਿੱਚ ਸਾਧ ਸੰਗਤ ਜੀ ਸੱਤ ਭੂਮਿਕਾ ਗਿਆਨ ਦੀਆਂ ਕਹਿੰਦੇ ਨੇ, ਸੁਭ ਇੱਛਾ, ਸੁਭ ਵਿਚਾਰਨਾ, ਤੁਨ ਮਾਨਸਾ ਇਤਿਆਦਿਕ। ਉਹ ਪਹਿਲੀ ਸੁਭ ਇੱਛਾ ਇਹ ਹੈ ਕਿ ਸੰਗਤ ਵਿੱਚ ਜਾਣਾ ਅਤੇ ਮਨ ਵਿੱਚ ਇਹ ਵਿਚਾਰ ਆਉਣ ਲੱਗ ਜਾਵੇ, ਇਹ ਮੇਰਾ ਜੰਮਣ ਮਰਨ ਤੋਂ ਖਿਹੜਾ ਕਿੱਦਾਂ ਛੁੱਟੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁ ਸਜਾਏ ਪਿਆ ਦੀਸ ਲੰਮੇ। ਅਸੀਂ ਪੜ੍ਹਦੇ ਹਾਂ ਬਾਣੀ ਪਰ ਵਿਚਾਰਦੇ ਨਹੀਂ, ਇਹ ਸਿਲਸਿਲਾ ਮੁੱਕਣ ਵਾਲਾ ਤਾਂ ਹੈ ਨਹੀਂ ਸਾਧ ਸਿੰਘ ਜੀ। ਫਿਰ ਜਿਹਦੇ ਮਨ ਵਿੱਚ ਇਹ ਖਿਆਲ ਆ ਜਾਵੇ, ਜਾਲ ਕਾਲ ਲੱਖ ਮੁਕਤ ਮੁਚ ਜਿਸ ਕਰਤਾ ਪੁਰਖ ਅਕਾਲ, ਕਿ ਜਿਹੜੇ ਜੀਵ ਚਾਹੁੰਦੇ ਆ ਵੀ ਮੇਰਾ ਜੰਮਣਾ ਮਰਨਾ ਕੱਟਿਆ ਜਾਵੇ, ਮੈਂ ਸਦੀਵ ਕਾਲ ਵਾਸਤੇ ਉਸ ਅਕਾਲ ਪੁਰਖ ਦੇ ਘਰ ਚਲਾ ਜਾਵਾਂ, ਆਪਣੇ ਨਿੱਜ ਘਰ ਚਲਾ ਜਾਵਾਂ, ਫਿਰ ਕਹਿੰਦੇ ਜਿਸ ਕਰਤਾ ਪੁਰਖ ਅਕਾਲ, ਜਿਹੜਾ ਪੁਰਖ ਵਾ ਵਿਆਪਕ ਸਾਰੇ ਹੋ ਰਿਹਾ ਹੈ, ਸਭ ਦਾ ਕਰਤਾ ਹੈ, ਕਾਲ ਤੋਂ ਰਹਿਤ ਹੈ, ਜਿਸ ਨੇ ਉਹਨੂੰ ਜਾਣ ਲਿਆ, ਲਾਕੀਏ ਜਾਣ ਲਿਆ, ਮੁੱਚਣਾ ਕੱਟੇ ਜਾਣ ਦਾ, ਉਹ ਇਸ ਜਾਲ ਕਾਲ ਕਾਲ ਦੇ ਚੱਕਰ ਤੋਂ, ਇਹ ਮਾਇਆ ਦੇ ਜਾਲ ਤੋਂ ਉਹ ਮੁੱਚਤ ਉਹਦੇ ਬੰਧਨ ਕੱਟੇ ਜਾਂਦੇ ਹੈ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਰੇ ਗੁਰੂ ਦੀ ਕਿਰਪਾ ਦੁਆਰਾ ਲੱਕੀ ਜਾਣ ਲਿਆ ਹੈ।
ਸੋਨੀ ਸੂਰਜ ਅਗਨ ਜਮ ਵਾਯੂ ਤ੍ਰਾਸ ਜਿਸ ਪਾਏ।
ਸੋ ਇਤਿਹਾਸ ਆ ਸਿੰਘ ਜੀ, ਆਪਾਂ ਵਿਚਾਰ ਰਹੇ ਹਾਂ ਹਰੇਕ ਪੰਗਤੀ ਨਾਲ, ਸਾਨੂੰ ਗੁਰਬਾਣੀ ਦਾ ਨਾਲ ਪ੍ਰਮਾਣ ਲੈਣਾ ਚਾਹੀਦਾ, ਜਿਹਦੇ ਉੱਤੇ ਗੁਰਬਾਣੀ ਮੋਹਰ ਲਾਉਂਦੀ ਹੋਵੇ। ਸੋਨੀ ਨਾ ਧਰਤੀ ਦਾ ਹੈ, ਪ੍ਰਿਥਵੀ ਦਾ ਹੈ, ਸੂਰਜ ਅਗਨੀ ਜਮ ਜਿਹੜਾ ਜੀਵਾਂ ਦਾ ਅੰਤ ਕਰਨ ਵਾਲਾ ਸਤਸੰਗ ਜੀ, ਜਮ ਨੂੰ ਜਮ ਕਹਿੰਦੇ ਆ, ਉਹਦੇ ਦੂਤ ਆਉਂਦੇ ਹੈ, ਪਕੜ ਚਲਾਏ ਨੇ ਦੂਤ, ਜਮ ਕਿਸੇ ਨਾ ਦੇਨੀ ਭੇਤ, ਇਹ ਹੋ ਗਿਆ ਵਾਜੂ ਹਵਾ ਹੋ ਗਈ। ਤਰਾਸ ਜਿਸ ਪਾਏ, ਤਰਾਸ ਨਾਲ ਡਰਦਾ ਹੈ, ਭਾਵੇਂ ਚੰਦਰਮਾ ਹੈ, ਭਾਵੇਂ ਸੂਰਜ ਹੈ, ਭਾਵੇਂ ਅਗ, ਜਿੰਨੇ ਵੀ ਅਸੀਂ ਵੇਖ ਰਹੇ ਹਾਂ ਸਾਰੇ ਪਸਾਰਾ ਨਾ, ਅਤੇ ਮਹਾਰਾਜ ਕਹਿੰਦੇ ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨ ਹਾਰਾ। ਸਾਰੀ ਸਮੱਗਰੀ ਭੈ ਦੇ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਚਲਤਨਾ ਅੰਤ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਅਗਨ ਕੱਢਿਆ ਵੇਗਾਰ। ਉਹੀ ਇੱਥੇ ਵਿਚਾਰ ਆ ਗਈ ਹੈ ਵੀ ਜਿੰਨੇ ਵੀ ਇਹ ਪੰਜ ਤੱਤ ਨੇ, ਜਮਨ ਜਮ ਹੈ, ਜੋ ਵੀ ਹੈ, ਹਵਾ ਜਿਹੜੀ ਹੈ, ਭੈ ਵਿੱਚ ਪਵਨ ਵਹਿ ਸਦਵਾਓ, ਜਿਹੜੀ ਹਵਾ ਵੀ ਸਤਸੰਗ ਜੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਉਹਦੇ ਹੁਕਮ ਤੋਂ ਬਿਨਾਂ ਹਵਾ ਨਹੀਂ ਚੱਲ ਸਕਦੀ। ਕਹਿੰਦੇ ਉਸ ਵਾਹਿਗੁਰੂ ਤਰਾਸ, ਉਹਦੇ ਡਰ ਭੈ ਵਿੱਚ ਹੀ ਸਾਰੇ ਜਿੰਨੇ ਵੀ ਦੇਵੀ ਦੇਵਤੇ ਨੇ, ਜਿਹੜੇ ਤੱਤ ਹਨ, ਉਹਦੇ ਭੈ ਵਿੱਚ ਚੱਲਦੇ ਹਨ।
ਨਿਜ ਸੁਭਾਵ ਮਹਿ ਥਿਤ ਰਹਿਤ ਆਸ ਬ੍ਰਹਮ ਰਿਦ ਵਿਦਤਾ।
ਸੋ ਸਾ ਨਿਜ ਸੁਭਾਵ ਮਹਿ ਥਿਤ ਰਹਿਤ, ਜਿਹੜੇ ਇਹ ਸੂਰਜ ਹੈ, ਚੰਦਰਮਾ ਹੈ, ਅਗਨੀ ਹੈ, ਹਵਾ ਹੈ, ਦਰਿਆ ਚੱਲਦੇ ਨੇ, ਕਹਿੰਦੇ ਆਪਣੇ ਸੁਭਾਅ ਵਿੱਚ ਰਹਿੰਦੇ ਆ ਇਹ, ਥਿਤ ਰਹਿਤ, ਉਹਦਾ ਡਰ ਪਾ ਕਰਕੇ। ਸ਼੍ਰੀ ਜਪਜੀ ਸਾਹਿਬ ਦੇ ਵਿੱਚ ਜਿੱਥੇ ਪੰਜਾਂ ਖੰਡਾਂ ਦੀ ਬਾਣੀ ਆਉਂਦੀ ਹੈ, ਜਿਹੜਾ ਪਹਿਲਾ ਖੰਡ ਹੈ ਸਤਸੰਗ ਜੀ ਧਰਮ ਖੰਡ, ਉੱਥੇ ਮਹਾਰਾਜ ਇਹ ਕੁਝ ਦੱਸੇ ਸਾਨੂੰ ਉਪਦੇਸ਼ ਕਰਦੇ ਹੈ। ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਮਾਣ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ। ਧਰਮ ਇਹੀ ਐਸਾ ਸਿੰਘ ਜੀ ਪਾਪ ਦੇਖੋ, ਯੁੱਗ ਲੰਘ ਜਾਂਦੇ ਆ, ਯੁੱਗਾਂ ਦੇ ਯੁੱਗ ਲੰਘ ਜਾਣਗੇ, ਸੂਰਜ ਚੰਦਰਮਾ ਤਾਰੇ ਇਹ ਆਪਣਾ ਨਿਯਮ ਭੰਗ ਨਹੀਂ ਕਰਦੇ। ਇੱਥੋਂ ਸਾਨੂੰ ਮਹਾਰਾਜ ਉਪਦੇਸ਼ ਕਰਦੇ ਆ ਵੀ ਫਿਰ ਤੂੰ ਕਿਉਂ ਕਲਪਨਾ ਕਰਦੇ ਆ ਵੀ ਉਹਦੇ ਹੁਕਮ, ਜੋ ਆਪਾਂ ਪੜ੍ਹਦੇ ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਵੀ ਚੰਦਰਮਾ ਸੂਰਜ ਆਪਣੇ ਸਮੇਂ ਨਾਲ ਚੱਲਦੇ ਜਾ ਰਿਹਾ, ਦਿਨ ਰੱਬ ਚੱਲੈ, ਨਿ ਸੱਚ ਚੱਲੈ, ਤਾਰਕਾ ਲੱਖ ਪਰੋਏ, ਦਿਨ ਨੂੰ ਸੂਰਜ ਜਾ ਰਿਹਾ, ਰਾਤ ਨੂੰ ਚੰਦਰਮਾ, ਤਾਰੇ ਚੱਲ ਰਹੇ ਨੇ, ਇਹ ਜਿਵੇਂ ਯੁੱਗਾਂ ਯੁਗਾਂਤਰਾਂ ਚੱਲ ਰਹੇ ਨੇ, ਇਸੇ ਤਰ੍ਹਾਂ ਹੀ ਤੂੰ ਵੀ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਜਦੋਂ ਅਸੀਂ ਹੁਕਮ ਤੋਂ ਬਾਹਰ ਹੋ ਜਾਂਦੇ ਹਾਂ, ਆਪਣੇ ਮਨ ਦੀ ਕਲਪਨਾ ਵਿੱਚ ਪੈ ਜਾਂਦੇ ਹਾਂ, ਅਸੀਂ ਦੁਖੀ ਹੋ ਜਾਂਦੇ ਹਾਂ। ਇਹ ਜਿੰਨੇ ਵੀ ਤੱਤ ਨੇ ਸਾਰੇ ਜਿਹੜੇ ਹਨ, ਕਹਿੰਦੇ ਆਪਣੇ ਸੁਭਾਅ ਵਿੱਚ ਰਹਿੰਦੇ ਆ, ਉਹਦੇ ਹੁਕਮ ਵਿੱਚ ਰਹਿੰਦੇ ਆ, ਬਾਹਰ ਨਹੀਂ ਜਾਂਦੇ। ਹੁਣ ਇੱਥੇ ਅਗਲੀ ਜਿਹੜੀ ਅੱਧੀ ਪੰਗਤੀ ਵਿੱਚ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ, ਅਸ ਬਰਮ, ਜਿਹੜਾ ਐਸਾ ਬਰਮ ਸਾਰੇ ਪਸਰਿਆ ਹੋਏ ਹੈ, ਜਿਹਦਾ ਸਾਰ ਹੁਕਮ ਵਰਤ ਰਹੇ ਹੈ, ਰਿਦ ਬਿਦਤਾਏ, ਕਹਿੰਦੇ ਹੇ ਵਾਹਿਗੁਰੂ ਮੈਂ ਬੇਨਤੀ ਕਰਦਾ ਕਿ ਮੇਰੇ ਹਿਰਦੇ ਵਿੱਚ ਤੂੰ ਉਹ ਤੇਰਾ ਹੁਕਮ ਜਿਹੜਾ ਹੈ ਉਹ ਪ੍ਰਗਟ ਹੋ ਜਾਵੇ, ਉਹ ਹੁਕਮ ਨੂੰ ਮੈਂ ਪਛਾਣ ਲਵਾਂ। ਇਹ ਪੰਗਤੀ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਸੁਣਦੇ ਹਾਂ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਪਹਿਲਾਂ ਸਵਾਲ ਵੀ ਆਉਂਦਾ ਹੈ, ਫਿਰ ਮਹਾਰਾਜ ਜਵਾਬ ਦਿੰਦੇ ਹੈ। ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕਿਹਨੂੰ ਕਹਿੰਦੇ ਆ, ਸਤ ਨੂੰ ਪਰਮੇਸ਼ਰ ਦਾ ਹੈ, ਸੰਗ ਭਲੀ ਪ੍ਰਕਾਰ ਗਤ ਨੂੰ ਪ੍ਰਾਪਤੀ ਦਾ, ਜਿੱਥੇ ਸਤ ਦੀ ਪ੍ਰਾਪਤੀ ਹੋਵੇ, ਜਿੱਥੇ ਏਕੋ ਨਾਮ ਵਿਖਾਣੀ, ਜਿੱਥੇ ਇੱਕ ਵਾਹਿਗੁਰੂ ਦੇ ਨਾਮ ਜੀ ਵਿਚਾਰ ਹੋਵੇ। ਫਿਰ ਅੱਗੇ ਮਹਾਰਾਜ ਕਹਿੰਦੇ ਨਾਮ ਕੀ ਹੈ, ਏਕੋ ਨਾਮ ਹੁਕਮ ਹੈ, ਨਾਮ ਕੀ ਹੁਕਮ, ਉਹਦੇ ਹੁਕਮ ਵਿੱਚ ਹੀ ਅਸੀਂ ਆਇਆਂ ਅਤੇ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਤੂੰ ਹਿਰਦੈ ਗੁਪਤ ਵਸੈ ਨਰਾਤੀ ਤੇਰਾ ਭਾਉ ਨਾ ਬੁਝਿਆ ਗਾਵਾਰੀ। ਉਹ ਸਾਡੇ ਹਿਰਦੇ ਵਿੱਚ ਹੁਕਮ ਕਰਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਉਹ ਨਾਮ ਸਾਡੇ ਅੰਦਰ ਟਿਕਿਆ ਹੋਇਆ, ਪਰ ਅਸੀਂ ਉਹਦੀ ਪਛਾਣ ਨਹੀਂ ਕਰ ਸਕੇ ਬਿਨਾਂ ਪੂਰੇ ਗੁਰੂ ਤੋਂ, ਉਸ ਦੀ ਪਛਾਣ ਨਹੀਂ ਕਰ ਸਕਦੇ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਵਧਾਏ ਜੀਓ। ਕਹਿੰਦੀ ਜਿਹੜਾ ਹੁਕਮ ਹੈ ਰਿਦ ਵਿਦ ਤਾਏ, ਕਹਿੰਦੇ ਪੂਰੇ ਗੁਰੂ ਦੁਆਰਾ ਉਹ ਜਾਣਿਆ ਜਾਏਗਾ, ਬਿਨਾਂ ਪੂਰੇ ਗੁਰੂ ਤੋਂ ਅਸੀਂ ਹੁਕਮ ਨੂੰ ਨਹੀਂ ਪਛਾਣ ਸਕਦੇ ਸਤਿਸੰਗ ਜੀਓ। ਜਦੋਂ ਪੂਰਾ ਗੁਰੂ ਕਿਰਪਾ ਕਰਦਾ, ਸ਼੍ਰੀ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ੍ਹੀਏ ਪੌੜੀ ਦਰ ਪੌੜੀ, ਅਖੀਰ ਵਿੱਚ ਫਿਰ ਮਹਾਰਾਜ ਕਹਿੰਦੇ ਵੈਸੇ ਵਿਚਲੀਆਂ ਪੌੜੀਆਂ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਰਮੀ ਆਵ ਹੈ ਕੱਪੜਾ ਨਦਰੀ ਮੋਖ ਦੁਆਰ, ਨਦਰ ਦੀ ਗੱਲ ਆਉਂਦੀ ਹੈ। ਅੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਕਰ ਵੇਖਿਆ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਕਹਿੰਦੇ ਉਹ ਰਿਦ ਵਿਦ ਤਾਏ, ਕਹਿੰਦੇ ਹੇ ਵਾਹਿਗੁਰੂ, ਹੇ ਗੁਰੂ ਸਾਹਿਬ ਕਿਰਪਾ ਕਰੋ, ਜਿਹਦਾ ਹੁਕਮ ਸਾਰੇ ਵਰਤ ਰਿਹਾ ਅਤੇ ਮੇਰੇ ਹਿਰਦੇ ਵਿੱਚ ਵੀ ਉਹ ਹੁਕਮ ਦੀ ਮੈਨੂੰ ਪਹਿਚਾਣ ਹੋ ਜਾਵੇ, ਮੈਂ ਤੇਰੇ ਨਾਮ ਨਾਲ ਜੁੜ ਜਾਵਾਂ, ਇਹ ਬੇਨਤੀ ਕਰਦੇ ਹਨ।
ਮਰ ਮਨਾ ਜਾਏ ਉਨਿਆਨਿਓ ਜਾਏ ਜਿਸ ਪਰਮ ਮਿਟੇ ਮਿਲ ਜਾਏ।
ਸੋ ਮਰ ਮਨੋ ਸਤਸੰਗੀ ਭੇਜਦਾ ਹੈ, ਮਰਮ ਨਾ ਜਾਣਿਓ ਜਾਏ ਜਿਸ, ਜਿਸ ਕੀ ਜਿਸ ਸ਼ਬਦ ਸਾਹਿਬ ਇਹ ਵਿਸ਼ੇਸ਼ ਕਰਕੇ ਤਿਆਰ ਮੰਗਦਾ ਹੈ ਦੋਹਰੇ ਵਾਰ ਵਾਰ, ਜਿਸ ਸ਼ਬਦ ਜਿਸ ਕੀ ਹੈ ਵਾਹਿਗੁਰੂ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਰਮ ਕੋਈ ਭੇਦ ਨਹੀਂ ਪਾ ਸਕਿਆ, ਨਾ ਪਾ ਸਕੇਗਾ, ਅਤੇ ਨਾ ਹੀ ਇਸ ਪਾਸੇ ਕਦੇ ਜੀਵਨ ਨੂੰ ਕਦੇ ਜਾਣਾ ਚਾਹੀਦਾ ਇਸ ਪਾਸੇ, ਭੁੱਲ ਕੇ ਵੀ ਸੋਚੇ ਨਾ ਮੈਂ ਉਹਦਾ ਅੰਤ ਪਾ ਲਵਾਂਗਾ। ਅੰਤ ਕੋ ਚਾਹਣ ਜੋਗ ਏ ਸੁਭਾ ਆਏ ਅੰਤ ਗਵਾਏ, ਅੰਤ ਨਾ ਅੰਤਾ ਸਦਾ ਬੇਅੰਤ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਉਹਦਾ ਇਹੀ ਅੰਤ ਹੈ ਕੋਈ ਜਾਣ ਨਹੀਂ ਸਕਿਆ। ਉਹਨੇ ਨਾ ਸਾਖੀ ਆਉਂਦੀ ਹੈ ਇਸਲਾਮ ਦੇ ਵਿੱਚ ਵੀ ਮੂਸਾ ਜਿਹੜਾ ਹੋਇਆ ਪੈਗੰਬਰ, ਉਹਨੇ ਇੱਕ ਵਾਰੀ ਹੱਠ ਕਰ ਲਿਆ ਸੀ, ਕਹਿੰਦੇ ਖੁਦਾ ਮੈਂ ਤੇਰਾ ਨੂਰ ਵੇਖਣਾ ਚਾਹੁੰਦਾ, ਆਕਾਸ਼ ਬਾਣੀ ਹੋਏ ਤੂੰ ਹੱਠ ਨਾ ਕਰ। ਜਦੋਂ ਨਾ ਹਟਿਆ ਕਹਿੰਦੇ ਕੋਹੇ ਤੂਰ ਪਰਬਤ ਦੇ ਉੱਤੇ ਥੋੜ੍ਹਾ ਜਿਹਾ ਉਹਨੂੰ ਝਲਕਾਰਾ ਪਿਆ ਕਿ ਅੱਖਾਂ ਤੋਂ ਸਾਧ ਸਿੰਘ ਜੀ ਉਹ ਵੇਖ ਨਾ ਸਕਿਆ, ਮੂਰਛਿਤ ਹੋ ਗਿਆ। ਇੱਦਾਂ ਸਾਧ ਸਿੰਘ ਜੀ ਕੋਟ ਸੂਰ ਜਾ ਕੇ ਪ੍ਰਕਾਸ਼, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਉਹਦਾ ਜੀਵ, ਸੂਰਜ ਦੇ ਵਿੱਚੋਂ ਆਪਾਂ ਰੋਸ਼ਨੀ ਲੈ ਕੇ ਸਾਰੇ ਕਾਰਜ ਕਰਦੇ ਹਾਂ, ਆਨੰਦ ਮਾਣ ਰਹੇ ਹਾਂ। ਜੇ ਅਸੀਂ ਸੂਰਜ ਵੱਲ ਵੇਖਾਂਗੇ ਨਾ ਸਾਡੀ ਅੱਖਾਂ 'ਚ ਰੋਸ਼ਨੀ ਚਲੀ ਜਾਏਗੀ। ਇਉਂ ਕਹਿੰਦੇ ਮਰਮ ਨਾ ਜਾਣਿਓ ਜਾਏ ਜਿਸ, ਉਸ ਅਕਾਲ ਪੁਰਖ ਦਾ ਕਿਸੇ ਨੇ ਭੇਦ ਨਹੀਂ ਪਾਇਆ, ਨਾ ਕੋਈ ਪਾ ਸਕੇਗਾ, ਪਰ ਭਰਮ ਮਿਟੈ ਮਿਲ ਜਾਏ। ਜਿਹੜਾ ਸੱਚਿਤ ਆਨੰਦ ਵਾਹਿਗੁਰੂ ਸਾਰੇ ਵਿਆਪਕ ਹੈ, ਜਿਹੜੇ ਵਿਸ਼ੇਸ਼ਣ ਸੱਚਿਤ ਆਨੰਦ ਵਾਹਿਗੁਰੂ ਉਹੀ ਸਾਡੀ ਆਤਮਾ ਦੇ ਵਿਸ਼ੇਸ਼ਣ ਨੇ। ਜਿਹੜੀ ਸਾਡੀ ਆਤਮਾ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਫਿਰ ਜਦੋਂ ਮਿਲ ਜਾਏ, ਜਦੋਂ ਗੁਰੂ ਕਿਰਪਾ ਕਰਦਾ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ, ਜਦੋਂ ਇਹ ਦੁਬਧਾ ਮਿਟ ਜਾਂਦੀ ਹੈ ਗੁਰੂ ਕਿਰਪਾ ਕਰ ਦਿੰਦਾ, ਫਿਰ ਕਹਿੰਦੇ ਭਰਮ ਮਿਟ ਜਾਂਦਾ। ਸਾਸ ਜੀ ਭਰਮ ਜਿਹੜਾ ਇਹ ਪੰਜ ਪ੍ਰਕਾਰ ਦਾ ਮੰਨਿਆ, ਭੇਦ ਭਰਮ ਕਰਤੱਤ ਭਰਮ ਪੁਨਸੰਘ ਭਰਮ ਵਿਕਾਰ, ਭਰਮ ਇਰਜਕ ਸੱਤ ਭਰਮ ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਭਰਮ ਗ੍ਰੰਥਾਂ ਵਿੱਚ ਆਉਂਦਾ। ਪਰ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਮਾਧੋ ਕਿਹਾ ਕਹੀਏ ਭਰਮ ਕਹਿ, ਐਸਾ ਭਰਮ ਕਿਹਨੂੰ ਕਹਿੰਦੇ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਉਹਨੂੰ ਕਹਿੰਦੇ ਹੈ ਜਿਹੜੀ ਸਾਡੇ ਸਾਹਮਣੇ ਅੱਖਾਂ ਨੂੰ ਚੀਜ਼ ਵਿਖਦੀ ਹੋਵੇ, ਉਹ ਦੇਖਣ ਨੂੰ ਸਾਨੂੰ ਲੱਗਦੀ ਵੀ ਇਹ ਆ ਇੱਦਾਂ ਦੀ ਚੀਜ਼ ਹੋਵੇ ਹੈ ਨਾ, ਉਹ ਹੋਵੇ ਕੁਝ ਹੋਰ ਹੀ, ਉਹਨੂੰ ਭਰਮ ਕਹਿੰਦੇ ਹੈ। ਔਰ ਗਿਆਨ ਅਤੇ ਅਗਿਆਨ ਕੀ ਹੈ, ਗਿਆਨ ਵੀ ਇਹੀ ਹੈ ਜਿਹੜੀ ਚੀਜ਼ ਹੈ ਉਹਨੂੰ ਉਦਾਂ ਦੀ ਜਾਣ ਲੈਣਾ, ਇਹਨੂੰ ਗਿਆਨ ਕਹਿੰਦੇ ਹੈ। ਜਿਹੜੀ ਵਸਤੂ ਉਦਾਂ ਦੀ ਹੈ ਨਹੀਂ, ਸਾਨੂੰ ਦਿਸ ਰਹੀ ਹੈ ਪਰ ਉਦਾਂ ਦੀ ਹੈ, ਇਹਨੂੰ ਅਗਿਆਨ ਕਹਿੰਦੇ ਹੈ। ਸੰਸਾਰ ਵੀ ਇੱਦਾਂ ਹੀ ਹੈ ਸਾਧ ਸਿੰਘ ਜੀ, ਜੋ ਸਾਨੂੰ ਸੰਸਾਰ ਵੇਖ ਰਿਹਾ, ਜਿਹੜੇ ਅਸੀਂ ਆਪਣੀਆਂ ਅੱਖਾਂ ਨਾਲ ਸੰਸਾਰ ਵੇਖ ਰਹੇ ਹਾਂ, ਇਹ ਸੰਸਾਰ ਸਾਡੀਆਂ ਅੱਖਾਂ ਦੇ ਦ੍ਰਿਸ਼ਟੀ ਵਿੱਚ ਕੁਝ ਹੋਰ ਹੈ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਦੋਂ ਅਸੀਂ ਗੁਰੂ ਦੇ ਨੇਤਰਾਂ ਦੁਆਰਾ ਵੇਖਾਂਗੇ ਤਾਂ ਮਹਾਰਾਜ ਕਹਿੰਦੇ ਇਹ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਰਾਜਾ ਗੁਰੇ ਦਿਖਾਇਓ ਲੋਏ ਨਾ ਇਤੈ ਉਤੈ ਘੱਟ ਘੱਟ ਤੂੰ ਹੀ ਮੋਇਨਾ। ਇਸ ਕਰਕੇ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਜਦੋਂ ਮਿਲ ਜਾ ਅੰਤਰ ਆਤਮੇ ਪੂਰੇ ਗੁਰੂ ਦੀ ਕਿਰਪਾ ਦੁਆਰਾ ਜੀਵ ਆਤਮਾ ਦਾ ਉਸ ਅਕਾਲ ਪੁਰਖ ਨਾਲ ਸੁਰਤ ਕਰਕੇ ਮੇਲ ਹੋ ਜਾਂਦਾ ਹੈ ਫਿਰ ਸਾਰੇ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ ਇਹ ਮਿਟ ਜਾਂਦਾ ਹੈ।
ਕਰਮ ਧਰਮ ਵਾਰ ਭਗਤ ਫਲ ਆਸ ਅਪੇਦ ਕੋ ਪਾਏ।
ਹੁਣ ਸਾਰੇ ਜਿਹੜੇ ਦੋਹਰੇ ਨੇ ਨਾ ਗੁਰਬਾਣੀ ਅਨੁਸਾਰ ਹੀ ਭਾਈ ਸਾਹਿਬ ਜੀ ਉਚਾਰਨ ਕਰ ਰਹੇ ਹੈ। ਕਹਿੰਦੇ ਕਰਮ ਧਰਮ ਅਰ ਭਗਤ ਫਲ, ਕਹਿੰਦੇ ਜੇ ਤੂੰ ਧਰਮੀ ਹੈ ਨਾ ਜੇ ਕਰਮ ਕਮਾਉਣੇ, ਵੈਸੇ ਕਰਮਾਂ ਦੀ ਸਾਰੀ ਜਿਹੜੀ ਕਰਮ ਜਿਹੜੇ ਸ਼ਬਦ ਹੈ ਕਰਮ ਦਾ ਨਾਮ ਬਖਸ਼ ਵੀ ਹੁੰਦਾ ਹੈ ਅਤੇ ਕਰਮ ਜਿਹੜੇ ਅਸੀਂ ਕਿਰਿਆ ਕਰਨ ਉਹਨੂੰ ਵੀ ਕਰਮ ਕਹਿੰਦੇ ਹੈ। ਵੱਖਰੇ ਵੱਖਰੇ ਸ਼ਬਦਾਂ ਦੇ ਵਿੱਚ ਇਹਦੇ ਅਰਥ ਕੀਤੇ ਜਾਂਦੇ ਹੈ ਅਤੇ ਗ੍ਰੰਥਾਂ ਦੇ ਵਿੱਚ ਤਿਉਂ ਕਿਰਿਆਮਾਨ ਕਰਮ, ਸੰਚਿਤ ਕਰਮ, ਪ੍ਰਲਬਧ ਕਰਮ ਇਹ ਸਾਡੇ ਸਰੀਰ ਨਾਲ ਸੰਬੰਧ ਰੱਖਦੇ ਹੈ। ਜੋ ਅਸੀਂ ਕਿਰਿਆਮਾਨ ਕਰਮ ਹੁਣ ਕਰ ਰਹੇ ਹਾਂ ਨਾ ਇਹਨੂੰ ਕਿਰਿਆਮਾਨ ਕਹਿੰਦੇ ਹੈ। ਸੰਚਿਤ ਕਰਮ ਜੋ ਅਸੀਂ ਜਨਮਾਂ ਜਨਮਾਂਤਰਾਂ ਦੇ ਕਰਮ ਕਰਦੇ ਆ ਰਹੇ ਹਾਂ ਉਹ ਪੂਰੇ ਭੋਗੇ ਤਾਂ ਗਏ ਨਹੀਂ, ਅਗਲਾ ਜਨਮ ਸ਼ੁਰੂ ਹੋ ਗਿਆ, ਅੱਗੇ ਤੋਂ ਅੱਗੇ ਉਹ ਕਰਮ ਸਾਹ ਇਕੱਠੇ ਹੋਏ ਉਹਨੂੰ ਸੰਚਿਤ ਕਰਮ ਕਹਿੰਦੇ ਆ। ਇਸ ਨੂੰ ਫਿਰ ਮਹਾਰਾਜ ਕਹਿੰਦੇ ਆ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਾ ਅਵਰਜਨਾ। ਉਹ ਸੰਚਿਤ ਕਰਮ ਜਿਹੜੀ ਸਾਡਾ ਸਰੀਰ ਹੈ ਇਹ ਪ੍ਰਲਬਧ ਕਰਮ ਹੈ ਸਾਡਾ, ਜੋ ਸਾਨੂੰ ਪ੍ਰਲਬਧ ਬਣੀ ਹੈ ਉਹ ਅਸੀਂ ਇਸ ਵੇਲੇ ਬੈਠੇ ਭੋਗ ਰਹੇ ਹਾਂ ਸਾਧ ਸਿੰਘ ਜੀ। ਦੁੱਖ ਸੁੱਖ ਹੈ ਇਹੀ ਸਰੀਰ ਭੋਜ ਗਈ ਹੈ, ਸੁੱਖ ਹੈ ਦੁੱਖ ਹੈ ਇਹ ਸਾਡੀ ਪ੍ਰਲਬਧ ਹੈ। ਇੱਕੋ ਕਰਮ ਹੁੰਦੀ ਹੈ ਵਿਹਿਤ ਕਰਮ ਅਵਿਹਿਤ ਕਰਮ, ਨਿਖਿਧ ਕਰਮ ਪਰਾਚਿਤ ਕਰਮ, ਸਧਾਰਨ ਕਰਮ ਅਸਾਧਾਰਨ ਕਰਮ, ਉਹ ਸਾਧ ਥੋੜ੍ਹੀ ਵੱਖਰਾ ਵਿਸ਼ਾ ਜਿਹੜਾ ਹੈ ਇੱਥੇ ਜੋ ਕਹਿ ਰਹੇ ਹੈ। ਕਹਿੰਦੇ ਜਿਹੜੇ ਗੁਰੂ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੂੰ ਧਰਮੀ ਉਦੋਂ ਹੋਏਗਾ ਗੁਰੂ ਦੀ ਨਜ਼ਰਾਂ ਦੇ ਵਿੱਚ, ਤੈਨੂੰ ਭਗਤੀ ਦਾ ਫਲ ਉਦੋਂ ਮਿਲਣਾ ਜਦੋਂ ਤੂੰ ਨਿਸ਼ਕਾਮ ਹੋ ਕੇ ਉਪਾਸ਼ਨਾ ਕਰੇਗਾ, ਤੇਰੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨਾ ਹੋਵੇ। ਸਾਧ ਸਿੰਘ ਜੀ ਇਹ ਸ਼ਬਦ ਅਸੀਂ ਬਹੁਤ ਵਾਰੀ ਰਾਗੀ ਸਿੰਘ ਸਾਹਿਬਾਨਾਂ ਕੋਲੋਂ ਸਰਵਣ ਕਰਦੇ ਰਹਿੰਦੇ ਹਾਂ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਸਰਬ ਜੋਨ ਵੱਲ ਵੱਲ ਉਤਰੈ। ਉਹਦੇ ਇਹੀ ਹੈ ਵੀ ਜੋ ਸਾਡੇ ਮਨ ਵਾਸ਼ਨਾ ਚੱਲ ਰਹੀ ਹੈ ਜਦੋਂ ਫਿਰ ਅੰਤ ਦਾ ਸਮਾਂ ਆਉਂਦਾ ਹੈ ਜੀ ਕਿਤੇ ਉਹ ਵਾਸ਼ਨਾ ਉਸ ਵਿੱਚ ਸਾਡੇ ਮਨ ਵਿੱਚ ਆ ਗਈ ਸਾਨੂੰ ਅੱਗੋਂ ਫਿਰ ਉਹੀ ਜਨ ਮਿਲਣੇ। ਜਿਹੜੀਆਂ ਸਾਡੀਆਂ ਵਾਸ਼ਨਾਵਾਂ ਸਾਡੇ ਜਿਹੜੇ ਫੁਰਨੇ ਕਈ ਵਾਰੀ ਪੂਰੇ ਹੋ ਜਾਂਦੇ ਹੈ, ਸਾਡੇ ਜਿਹੜੇ ਮਨ ਦੇ ਫੁਰਨੇ ਨਾ ਕਈ ਵਾਰੀ ਜੋ ਅਸੀਂ ਮੰਗਦੇ ਹਾਂ ਆ ਕੇ ਮਿਲ ਜਾਂਦੇ ਆ ਪਰ ਕਈ ਵਾਰੀ ਪੂਰੇ ਨਹੀਂ ਹੁੰਦੇ। ਪਰ ਜਿਹੜੇ ਪੂਰੇ ਨਹੀਂ ਹੁੰਦੇ ਅਧੂਰੀਆਂ ਵਾਸ਼ਨਾ ਅਗਲੇ ਜਨਮ ਦਾ ਫਿਰ ਕਾਰਨ ਬਣ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਸਾਨੂੰ ਕਿਰਪਾ ਕਰਕੇ ਉਪਦੇਸ਼ ਕਰਦੇ ਆ, ਕਹਿੰਦੇ ਜੇ ਤੂੰ ਚਾਹੁੰਦਾ ਮੈਂ ਸਦਾ ਵਾਸਤੇ ਦੁੱਖਾਂ ਤੋਂ ਮੁਕਤ ਹੋ ਜਾਵਾਂ, ਕਹਿੰਦੇ ਫਿਰ ਤੂੰ ਨਿਸ਼ਕਾਮ ਕਰਮ ਕਰ। ਜੇ ਬਾਣੀ ਪੜ੍ਹਦਾ, ਜੇ ਭਾਂਡੇ ਮਾਂਜਦਾ ਜਾਂ ਕੋਈ ਕੁਝ ਵੀ ਕਰਦਾ, ਫਿਰ ਉੱਥੇ ਕਿਸੇ ਪ੍ਰਕਾਰ ਕਰਕੇ ਤੇਰੇ ਮਨ ਵਿੱਚ ਕੋਈ ਫੁਰਨਾ ਨਾ ਆਵੇ, ਮੈਨੂੰ ਆਹ ਕੁਝ ਚਾਹੀਦਾ। ਇਸੇ ਕਰਕੇ ਮਹਾਰਾਜ ਕਹਿੰਦੇ ਮੈਂ ਕਿਹਾ ਮੰਗੋ ਕਿਸੇ ਥਿਰ ਨਾ ਰਹਾਈ ਹਰ ਦੀਜਾ ਨਾਵ ਪਿਆਰੀ ਜੀਓ। ਤਾਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਆਸਾ ਜੀ ਵਾਰ ਵਿੱਚ ਵੀ ਸਲੋਕ ਵਿੱਚ ਆਉਂਦੇ ਨੇ ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਅਤੇ ਉਹਦੇ ਵਿੱਚ ਇਹੀ ਭਾਵ ਦੱਸਿਆ ਮਹਾਰਾਜ ਦੇ ਪਾਤਸ਼ਾਹ ਨੇ ਸਤੀਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਪਰ ਸਤੀਆ ਮਨ ਸੰਤੋਖ ਉਪਜੈ ਜਿਹੜੇ ਅਸਲੀ ਕਹਿੰਦੇ ਉਹ ਦਾਨੀ ਜਿਹੜੇ ਸੰਤੋਖ ਵਿੱਚ ਰਹਿੰਦੇ ਹੈ, ਜੋ ਉਹਨੂੰ ਆਪਣਾ ਕਹਿੰਦੇ ਜੇ ਲੋੜਾ ਚੰਗਾ ਆਪਣਾ ਕਰ ਪੁੰਨ ਹੋ ਨੀ ਸਦਾਈ ਹੈ, ਕਰਕੇ ਨੀ ਸਦਾਵਣਾ ਤਾਂ ਪਰਮ ਲੇਖੇ ਅੰਦਰ ਪਾਈ। ਕਹਿੰਦੀ ਨਿਸ਼ਕਾਮ ਕਰਮ ਕਰੇਗਾ ਤਾਂ ਤੂੰ ਭਗਤੀ ਦਾ ਫਲ ਪ੍ਰਾਪਤ ਕਰੇਗਾ, ਅਸ ਅਭੇਦ ਕੋ ਪਾਏ। ਜਿਹੜੇ ਐਸੇ ਜਗਿਆਸੂ ਨੇ ਨਿਸ਼ਕਾਮ ਹੋ ਕਰਕੇ ਬੰਦਗੀ ਕਰਦੇ ਆ, ਸੇਵਾ ਕਰਦੇ ਨੇ, ਗੁਰ ਸੇਵਾ ਅਤੇ ਭਗਤ ਕਮਾਈ ਤਾਂ ਵੇਹ ਮਾਨਸ ਦੇਹੀ ਪਾਈ, ਉਹ ਫਿਰ ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਆ। ਅਭੇਦ ਅਸੀਂ ਹੁਣ ਭੇਦ ਵਿੱਚ ਹਾਂ ਸਾਧ ਸੰਗਤ ਜੀਓ, ਤਾਂ ਹੀ ਅਸੀਂ ਦੁਖੀ ਹੋ ਰਹੇ ਹਾਂ। ਜਿਹੜੀ ਸਾਡੀ ਦੇਹ ਹੈ ਨਾ ਇਹ ਪਤਾ ਕਿਹਦੇ ਆਸਰੇ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਾਪ ਪੁੰਨ ਦੋਨੋਂ ਭਾਈ ਦੋਨੋਂ ਮਿਲ ਕੇ ਸ੍ਰਿਸ਼ਟ ਉਪਾਈ। ਜਦੋਂ ਜ਼ਿਆਦਾ ਪੁੰਨ ਕਰਮ ਹੋ ਜਾਂਦੇ ਹੈ ਉਦੋਂ ਸਵਰਗ ਮਿਲ ਜਾਂਦੇ ਨੇ, ਨਰਕ ਸੁਰਗ ਅਵਤਾਰ। ਜ਼ਿਆਦਾ ਪਾਪ ਹੋਣ ਤਾਂ ਨਰਕਾਂ ਵਿੱਚ ਜਦੋਂ ਸਮ ਅਵਸਥਾ ਹੁੰਦੀ ਹੈ ਮਨੁੱਖਾ ਸਰੀਰ ਮਿਲ ਜਾਂਦਾ। ਇਹ ਗੁਰਬਾਣੀ ਇਸ ਗੱਲ 'ਤੇ ਮੋਹਰ ਲਾ ਰਹੀ ਹੈ, ਸਾਡਾ ਜਿਹੜਾ ਸਰੀਰ ਹੈ ਨਾ ਇਹ ਪਾਪ ਅਤੇ ਪੁੰਨ ਦੇ ਆਸਰੇ। ਜਿਹੜਾ ਪਾਪ ਅਤੇ ਪੁੰਨ ਹੈ ਇਹ ਕਿਹਦੇ ਆਸਰੇ ਹੈ, ਇਹ ਅਸੀਂ ਕਿਉਂ ਕਰਦੇ ਹਾਂ? ਜਿਹੜਾ ਪਾਪ ਅਤੇ ਪੁੰਨ ਹੈ ਸਾਧ ਸਿੰਘ ਜੀ, ਇਹ ਅਸੀਂ ਕਰਦੇ ਹਾਂ ਰਾਗ ਦੁਐਸ਼ ਕਰਕੇ। ਰਾਗ ਦੁਐਸ਼ ਇਹ ਸ਼ਬਦ ਵਾਰ ਵਾਰ ਅਸੀਂ ਵਰਤਦੇ ਹਾਂ। ਵੈਸੇ ਸਾਧ ਸਿੰਘ ਜੀ ਉਹ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਇਹ ਵੱਡੇ ਦੁਸ਼ਮਣ ਨੇ ਰਾਗ ਦੀ ਦੁਐਸ਼। ਜਿੰਨਾ ਚਿਰ ਸਾਡੇ ਅੰਦਰ ਇਹ ਬੈਠੇ ਨੇ ਰਾਗ ਦੁਐਸ਼ ਨਾ, ਅਸੀਂ ਕੁਝ ਮਰਜ਼ੀ ਕਰ ਲਈਏ, ਜੋ ਮਰਜ਼ੀ ਕਰ ਲਈਏ, ਉਹਨਾਂ ਚਿਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਨਾ ਅਸੀਂ ਸੁਖੀ ਹੋ ਸਕਦੇ ਹਾਂ। ਮਹਾਰਾਜ ਕਹਿੰਦੇ ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਹਿ ਚਲ ਨਾਹੀਂ ਚੀਤ। ਜਿੰਨਾ ਚਿਰ ਤੈਂ ਮੰਨਿਆ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ, ਕਹਿੰਦੇ ਉਹਨਾਂ ਚਿਰ ਤੇਰਾ ਚਿੱਤ ਨਹੀਂ ਟਿਕਣਾ। ਤਾਂ ਹੀ ਫਿਰ ਮਹਾਰਾਜ ਕਹਿੰਦੇ ਨਾ ਵੀ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸੋ ਇਹ ਰਾਗ ਤੋਂ ਭਾਵ ਹੈ ਜਿਹਦੇ ਨਾਲ ਅਸੀਂ ਸਾਡਾ ਮੋਹ ਹੈ ਨਾ ਉਹਨੂੰ ਅਸੀਂ ਚੰਗਾ ਸਮਝਦੇ ਹਾਂ, ਉਹਦਾ ਭਲਾ ਲੋਚਦੇ ਹਾਂ, ਸਾਡਾ ਪੁੰਨ ਕਰਮ ਬਣੀ ਜਾ ਰਿਹਾ। ਜਿਹਨੂੰ ਚੰਗਾ ਨਹੀਂ ਸਮਝਦੇ, ਨਾ ਸੁਣ ਕੇ ਰਾਜੀ ਨਹੀਂ, ਸਾਡੇ ਹਿਰਦੇ ਨਫ਼ਰਤ ਪੈਦਾ ਹੋ ਜਾਂਦੀ ਹੈ, ਉਹਨੂੰ ਦੁਐਸ਼ ਕਹਿੰਦੇ ਆ। ਸੋ ਪਾਪ ਅਤੇ ਪੁੰਨ ਜਿਹੜਾ ਹੈ ਰਾਗ ਦੁਐਸ਼ ਦੇ ਆਸਰੇ। ਫਿਰ ਅੱਗੇ ਕਹਿੰਦੇ ਜਿਹੜਾ ਰਾਗ ਦੁਐਸ਼ ਹੈ ਇਹ ਕਿਹਦੇ ਆਸਰੇ? ਰਾਗ ਦੁਐਸ਼ ਵੀ ਕਿਸੇ ਕਾਰਨ ਹੈ ਨਾ, ਬਿਨਾਂ ਕਾਰਨ ਤੋਂ ਕੁਝ ਵੀ ਨਹੀਂ ਹੋ ਰਿਹਾ। ਜਿਹੜਾ ਰਾਗ ਦੁਐਸ਼ ਹੈ ਸਾਧ ਸਿੰਘ ਜੀ, ਉਹ ਇਹ ਹੈ ਅਨੁਕੂਲਤਾ ਪ੍ਰਤੀਕੂਲਤਾ ਦੇ ਕਰਕੇ। ਅਨੁਕੂਲ ਪ੍ਰਤੀਕੂਲ, ਅਨੁਕੂਲ ਉਹਨੂੰ ਕਹਿੰਦੇ ਹੈ ਜਿਹੜਾ ਸਾਡੇ ਦੇਹ ਅਤੇ ਇੰਦਰੀਆਂ ਨੂੰ ਚੰਗਾ ਲੱਗਦਾ, ਸਾਡੇ ਮਨ ਨੂੰ ਚੰਗਾ ਲੱਗਦਾ। ਜਿਵੇਂ ਹੁਣ ਗਰਮੀ ਹੈ, ਗਰਮੀ ਵੀ ਸਾਨੂੰ ਠੰਡ ਚੰਗੀ ਲੱਗਦੀ ਹੈ, ਸਰਦੀ ਵੀ ਸਾਨੂੰ ਜਿਹੜੀ ਹੈ ਤਪਸ ਚੰਗੀ ਲੱਗਦੀ ਹੈ। ਕੋਈ ਵੀ ਚੀਜ਼ ਮੰਨ ਸਕਦੇ ਹਾਂ ਆਪਾਂ ਵੀ ਜਿਹੜੀ ਸਾਨੂੰ ਸਾਡੇ ਮਨ ਨੂੰ ਸਾਡੇ ਸਰੀਰ ਨੂੰ ਚੰਗਾ ਲੱਗਦਾ ਉਹ ਸਾਡੇ ਅਨੁਕੂਲ ਹੈ, ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਪ੍ਰਤੀਕੂਲ ਹੈ। ਇਹ ਅਨੁਕੂਲਤਾ ਪ੍ਰਤੀਕੂਲਤਾ ਕਰਕੇ ਅਸੀਂ ਰਾਗ ਦੁਐਸ਼ ਫਸੇ ਹੋਏ ਹਾਂ। ਹੁਣ ਜਿਹੜੀ ਅਨੁਕੂਲਤਾ ਪ੍ਰਤੀਕੂਲਤਾ ਹੈ ਸਾਧ ਸੰਗਤ, ਇਹ ਕਾਹਦੇ ਕਰਕੇ ਹੈ? ਜੋ ਉੱਥੇ ਸ਼ਬਦ ਆਇਆ ਅਭੇਦ, ਇਹ ਹੈ ਭੇਦ ਗਿਆਨ ਕਰਕੇ। ਜਿਹੜਾ ਭੇਦ ਹੈ, ਗ੍ਰੰਥਾਂ ਵਿੱਚ ਇੱਕ ਥਾਂ 'ਤੇ ਪੰਜ ਪ੍ਰਕਾਰ ਦਾ ਮੰਨਿਆ, ਇੱਕ ਥਾਂ 'ਤੇ ਤਿੰਨ ਪ੍ਰਕਾਰ ਦਾ ਮੰਨਿਆ, ਜਾਤੀ ਸੁਜਾਤੀ ਸਵੈਗਤ ਭੇਦ। ਵੈਸੇ ਇੱਥੇ ਗੱਲ ਇਹ ਹੈ ਵੀ ਸਾਨੂੰ, ਮੈਂ ਆਪਣੇ ਆਪ ਨੂੰ ਸਮਝਦਾ ਮੇਰਾ ਆਹ ਨਾਂ ਹੈ, ਮੈਂ ਜੀਵ ਹਾਂ, ਪਰਮਾਤਮਾ ਕਿਤੇ ਹੋਰ ਹੈ। ਇਹਨੂੰ ਸਾਹ ਅਭੇਦ ਸਨ, ਅਸੀਂ ਪਰਮਾਤਮਾ ਦੇ ਵਿੱਚ ਵਿਛੜੇ ਹੋਏ ਹਾਂ, ਸਾਨੂੰ ਭੇਦ ਗਿਆਨ ਪਿਆ ਹੋਇਆ ਵੀ ਮੈਂ ਕਿਤੇ ਮੈਂ ਜੀਵ ਹਾਂ, ਮੈਂ ਜੰਮਦਾ ਹਾਂ, ਮਰਦਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਗਰੀਬ ਹਾਂ, ਮੈਂ ਅਮੀਰ ਹਾਂ, ਮੈਂ ਬੱਚਾ ਹਾਂ, ਬੁੱਢਾ ਹਾਂ, ਜਵਾਨ, ਜੋ ਕੁ ਅਸੀਂ ਮੰਨੇ ਆਪਣੇ ਆਪ ਨੂੰ ਭੇਦ ਗਿਆਨ ਕਰਕੇ ਹੋ ਰਹੇ, ਆਪਣੀ ਆਤਮਾ ਦੇ ਭੇਦ ਗਿਆਨ ਕਰਕੇ। ਹੁਣ ਜਿਹੜਾ ਸਾਹ ਸੀ ਭੇਦ ਗਿਆਨ ਹੈ ਨਾ, ਇਹ ਕੇਵਲ ਆਤਮਾ ਦੇ ਗਿਆਨ ਨਾਲ ਹੀ ਦੂਰ ਹੋਣਾ ਹੈ, ਇਹਦਾ ਹੋਰ ਕੋਈ ਤਰੀਕਾ ਨਹੀਂ। ਜਿੰਨਾ ਚਿਰ ਅਸੀਂ ਆਪਣੀ ਆਤਮਾ ਦਾ ਬੋਧ ਪ੍ਰਾਪਤ ਨਹੀਂ ਕਰ ਲੈਂਦੇ, ਜਿੰਨਾ ਚਿਰ ਸਾਨੂੰ ਆਪਣੇ ਵਾਸਤਵਿਕ ਸਰੂਪ ਜਿਹੜਾ ਪੰਜਾਂ ਕੋਸ਼ਾਂ ਤਿੰਨੇ ਦੇਹਾਂ ਤੋਂ ਪਰੇ ਸਾਡਾ ਜਿਹੜਾ ਆਪਣਾ ਨਿੱਜ ਸਰੂਪ ਹੈ, ਜਿੰਨਾ ਚਿਰ ਸਾਨੂੰ ਉਹਦਾ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਇਹ ਭੇਦ ਗਿਆਨ ਨਹੀਂ ਮਿਟਣਾ। ਜਿਹੜਾ ਫਿਰ ਇਹ ਆਪਣੀ ਆਤਮਾ ਦਾ ਅਗਿਆਨ ਹੈ ਸਾਧ ਸਿੰਘ ਜੀ, ਇਹਦੇ ਕਰਕੇ ਇੱਥੋਂ ਸਿਰਸਾ ਸ਼ੁਰੂ ਹੁੰਦਾ, ਇਹਦੇ ਕਰਕੇ ਭੇਦ ਗਿਆਨ, ਭੇਦ ਗਿਆਨ ਕਰਕੇ ਅਨੁਕੂਲਤਾ ਪ੍ਰਤੀਕੂਲਤਾ, ਅਤੇ ਉਹਦੇ ਕਰਕੇ ਰਾਗ ਦੁਐਸ਼, ਰਾਗ ਦੁਐਸ਼ ਕਰਕੇ ਪੁੰਨ ਪਾਪ ਹੋ ਰਿਹਾ। ਹੁਣ ਕਹਿੰਦੇ ਜਿਹੜਾ ਸਾਡੀ ਆਤਮਾ ਦਾ ਅਗਿਆਨ ਹੈ ਇਹ ਦੂਰ ਕਿੱਦਾਂ ਹੋਏਗਾ? ਆਤਮਾ ਦੇ ਅਗਿਆਨ ਦੇ ਵਿੱਚੋਂ ਪੜਦਾ ਕੇਵਲ ਪੂਰਾ ਗੁਰੂ, ਜਿਹੜਾ ਗੁਰੂ ਹੈ ਸਾਧ ਸਿੰਘ ਜੀ, ਉਹੀ ਲਾਹ ਸਕਦਾ, ਹੋਰ ਕਿਸੇ ਕੋਲ ਇਹਦੀ ਚਾਬੀ ਨਹੀਂ ਹੈ, ਕੁੰਜੀ ਨਹੀਂ ਹੈ। ਖਾਟ ਨੇਮ ਕਰ ਕੋਠੜੀ ਬੰਨ੍ਹਦੀ, ਬਸਤ ਨੂੰ ਵਿੱਚ ਪਾਈ, ਕੁੰਜੀ ਕੁੱਲ ਪ੍ਰਾਣ ਕਰ ਰਾਖੀ, ਕਰਤੇ ਵਾਰ ਨਾ ਲਾਈ। ਸਾਡੀ ਜਿਹੜੀ ਦੇਹ ਹੈ ਇਹ 6 ਚੱਕਰ ਨੇ, ਅਥਵਾ 5 ਤੱਤ ਅਤੇ ਮਨ 6ਵਾਂ। ਕਹਿੰਦੇ ਇਹ ਪਰਮਾਤਮਾ ਨੇ ਅੰਦਰ ਆਪਣੀ ਦੋ ਟਿਕਾ ਦਿੱਤੀ ਹੈ, ਕੁੰਜੀ ਕੁੱਲ ਪ੍ਰਾਣ ਕਰ ਰਾਖੀ, ਪ੍ਰਾਣਾਂ ਵਿੱਚ ਇੱਕ ਸਮੇਂ ਪ੍ਰਾਣ ਵਸਤ ਹੈ, ਪ੍ਰਾਣਾਂ ਵਿੱਚ ਉਹਨੇ ਆਪਣਾ ਸੱਤਾ ਟਿਕਾਈ ਹੋਈ ਹੈ, ਚਾਬੀ ਉਹਦੇ ਕੋਲ ਹੈ। ਪ੍ਰਸਾਦ ਸਿੰਘ ਜੀ, ਗੁਰੂ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਕਿਸੇ ਕੋਲ ਹੋਰ ਕੁੰਜੀ ਹੋਈ ਹੋ ਨਹੀਂ, ਇਹ ਕੁੰਜੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਸਤਿ ਸੰਗ ਗੁਰੂ ਕੋਲ ਹੈ। ਸੋ ਆਪਣੀ ਆਤਮਾ ਦਾ ਜਿਹੜਾ ਗਿਆਨ ਹੈ ਸਾਨੂੰ ਗੁਰੂ ਸਾਹਿਬ ਕਰਵਾ ਰਹੇ ਨੇ, ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚ ਸਾਨੂੰ ਮਿਲ ਜਾਣਗੇ। ਜਿੱਥੇ ਮਹਾਰਾਜ ਇੱਦਾਂ ਵੀ ਕਹਿੰਦੇ ਆ, ਮਹਾਰਾਜ ਕਹਿੰਦੇ ਪੋਥੀ ਪ੍ਰਾਣ ਕਮਾਈ ਹੈ, ਭੋ ਵੱਟੀ ਇਤਨ ਪਾਈ ਹੈ, ਸੱਚ ਬੋਝਣ ਆਣ ਦਿਲਾਈ ਹੈ, ਇਹ ਤੇਲ ਦੀਵਾ ਔਂਬਲ ਹੈ, ਕਰ ਚਾਨਣ ਸਾਹਿਬ ਤੋਂਬਲ ਹੈ, ਪੋਥੀ ਪ੍ਰਾਣ ਕਮਾਈ ਹੈ, ਭਾਵ ਕਿ ਗੁਰਬਾਣੀ ਦੇ ਸ਼ਬਦ ਦੀ ਕਮਾਈ ਨਾਲ ਜੁੜੀਏ। ਜਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੇ ਤਿੱਥੇ ਹੋਏ ਸੱਚਾ ਨਿਸ਼ਾਨ, ਜਪ ਨਿਸ਼ਾਨ ਉੱਥੇ ਪ੍ਰਗਟ, ਸਾਡੇ ਨਾਲ ਸਾਡੇ ਗੁਰੂ ਪ੍ਰਗਟ ਹੈ। ਸੋ ਕਹਿੰਦੇ ਉਹ ਅਭੇਦ ਜਿਹੜਾ ਗਿਆਨ ਹੈ ਨਾ ਆਪਣੀ ਆਤਮਾ ਦਾ, ਜਿਹੜਾ ਸਾਨੂੰ ਅਗਿਆਨ ਕਰਕੇ ਅਸੀਂ ਆਪਣੇ ਆਪ ਨੂੰ ਨਹੀਂ ਜਾਣਿਆ, ਜਿੰਨਾ ਚਿਰ ਇਹ ਸਭ ਭੇਦ ਨਹੀਂ ਮਿਟਦਾ ਉਹਨਾਂ ਚਿਰ ਅਸੀਂ ਅਭੇਦ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਇਸ ਕਰਕੇ ਤਾਂ ਭਾਈ ਸਾਹਿਬ ਕਹਿ ਰਿਹਾ, ਕਹਿੰਦੇ ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਨਿਸ਼ਕਾਮ ਸੇਵਾ ਸਿਮਰਨ ਕਰਕੇ ਅਸ ਅਭੇਦ ਕੋ ਪਾਏ, ਕਹਿੰਦੇ ਸਿਮਰਨ ਬੰਦਗੀ ਕਰਕੇ ਉਹਦੇ ਨਾਲ ਅਭੇਦ ਹੋਇਆ ਜਾ ਸਕਦਾ ਹੈ।
ਪਾਨ ਹੋਤ ਜਗ ਜਾਸ ਤੇ ਰਜੂ ਪੁਜੰਗ ਸਮਾਨ।
ਸੋ ਪਾਨ ਸਾਹਿਬ ਪ੍ਰਤੀਤੀ ਦੇ ਹੋਤ ਜਗ ਜਾਸ ਤੇ, ਜਾ ਜਿਸ ਤੋਂ, ਜਿਸ ਦੁਆਰਾ ਸਾਨੂੰ ਸੰਸਾਰ ਪ੍ਰਤੀਤ ਹੋ ਰਿਹਾ ਹੈ, ਸੰਸਾਰ ਨੂੰ ਵੇਖ ਰਹੇ ਹਾਂ, ਅਸੀਂ ਨਹੀਂ ਵੇਖ ਰਹੇ, ਉਹ ਪਰਮਾਤਮਾ ਸਾਨੂੰ ਅੰਦਰੋਂ ਸੱਤਾ ਦੇ ਰਹੇ, ਅਸੀਂ ਵੇਖ ਰਹੇ ਹਾਂ ਨਾ ਹੁਣ ਅੱਖਾਂ ਦੇ ਨਾਲ। ਉਹਦੇ ਕਈ ਵਾਰੀ ਸਿੰਘ ਸੰਥਿਆ ਕਰਦੇ ਆਉਂਦੇ ਇੱਦਾਂ, ਫਿਰ ਉਹ ਵੀ ਮਨ ਵਿੱਚ ਚੰਗੀ ਤਰ੍ਹਾਂ ਯਾਦ ਰਹਿ ਜਾਵੇ, ਫਿਰ ਇੱਦਾਂ ਵਿਚਾਰ ਚੱਲ ਪੈਂਦੇ। ਉਹ ਪੁੱਛੀਂਦਾ ਵੀ ਆਪਾਂ ਕਿਉਂ ਵੇਖ ਰਹੇ ਹਾਂ, ਉਹ ਕਹਿੰਦੇ ਅੱਖਾਂ ਨਾਲ ਵੇਖਦੇ ਹਾਂ ਜੀ, ਬਲਬ ਜਗਦੇ ਨੇ। ਉਹ ਕਹਿੰਦਾ ਵੀ ਪਹਿਲਾਂ ਫਿਰ ਦੱਸਦੇ, ਪਹਿਲਾਂ ਰੋਸ਼ਨੀ ਹੈ, ਪ੍ਰਕਾਸ਼ ਹੈ, ਸੂਰਜ ਦਾ ਪ੍ਰਕਾਸ਼ ਹੈ ਤਾਂ ਅਸੀਂ ਵੇਖਦੇ ਹਾਂ, ਇਸ ਦਿਨ ਪਹਿਲਾਂ ਪਰਮਾਤਮਾ ਹੈ, ਉਹਦੇ ਕਰਕੇ ਸੰਸਾਰ ਬਣੇ ਹੈ, ਉਹਦੇ ਕਰਕੇ ਸਾਨੂੰ ਸੰਸਾਰ ਇਹ ਪ੍ਰਤੀਤ ਹੋ ਰਹੇ ਹੈ। ਅੱਗੇ ਫਿਰ ਕਹਿੰਦੇ ਰਜੂ ਭਜੰਗ ਸਮਾਨ, ਰਜੂ ਕਹਿੰਦੇ ਰੱਸੀ ਨੂੰ, ਭਜੰਗ ਕਹਿੰਦੇ ਸੱਪ ਨੂੰ, ਸਮਾਨ ਤਰ੍ਹਾਂ। ਭਗਤ ਰਵਿਦਾਸ ਜੀ ਨੇ ਉਹ ਸ਼ਬਦ ਨਾ ਕਈ ਵਾਰੀ ਮੁੱਖ ਵਾਕ ਅਸੀਂ ਪੜ੍ਹਦੇ ਹਾਂ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਖਾਰੀ, ਅਛਤ ਰਾਜ ਬਿਹਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜ ਅਛਤ ਰਾਜ ਤਾਂ ਹੈਗਾ, ਸਮਰਾਟ ਹੈ, ਚੱਕਰਵਰਤੀ ਰਾਜ ਹੈ, ਉਹ ਭਖਾਰੀ ਬਣ ਗਿਆ ਸੁਪਨੇ ਦੇ ਵਿੱਚ। ਸੁਪਨਾ ਸਭ ਨੂੰ ਆਉਂਦਾ, ਆਪਾਂ ਨੂੰ ਸੁਪਨੇ ਆਉਂਦੇ ਹੈ, ਜਦੋਂ ਸੁਪਨਾ ਆ ਰਿਹਾ ਹੁੰਦਾ ਹੈ, ਅਸੀਂ ਕਿਸੇ ਮੁਸੀਬਤ ਵਿੱਚ ਹੋਈਏ, ਦੁਖੀ ਹੋਈਏ, ਸਾਡੇ ਸੰਬੰਧੀ ਸਾਡੇ ਕੋਲ ਹੁੰਦੇ ਆ, ਉਹਨੂੰ ਐਂ ਲੱਗਦਾ ਵੀ ਇਹਦਾ ਆਰਾਮ ਨਾਲ ਪਏ, ਸਾਨੂੰ ਉਸ ਵੇਲੇ ਆਪਣੀ ਜਿਹੜੀ ਸੁਪਨੇ ਵਾਲੀ ਦੇਹ ਹੈ ਉਹਦਾ ਫਿਕਰ ਹੁੰਦਾ ਹੈ, ਆਹ ਦੇਹ ਦਾ ਫਿਕਰ ਨਹੀਂ ਹੁੰਦਾ, ਉਹਦਾ ਫਿਕਰ ਹੁੰਦਾ ਹੈ। ਸੁਪਨੇ ਵਿੱਚ ਕੁਝ ਵੀ ਹੋ ਜਾਵੇ, ਮਰ ਜਾਈਏ, ਉਹ ਅਸੀਂ ਸਾਨੂੰ ਦੁੱਖ ਪ੍ਰਤੀਤ ਹੁੰਦਾ, ਜਿਹੜੀ ਦੇਹ ਸਾਡੀ ਪਈ ਹੈ ਉਹ ਚੰਗੀ ਭਲੀ ਹੈ, ਸਾਨੂੰ ਉਹਦਾ ਕੋਈ ਗਿਆਨ ਨਹੀਂ ਹੈ। ਉਹ ਰਾਜੇ ਜਨਕ ਦੀ ਗੱਲ ਹੈ, ਅਤੇ ਰਾਜੇ ਜਨਕ ਨੂੰ ਸਾਧ ਸੰਗ ਜੀ ਉਹਦੇ ਮਹਿਲਾਂ ਦੇ ਵਿੱਚ ਫੌਜਾਂ ਖੜੀਆਂ ਨੇ, ਪਹਿਰੇਦਾਰ ਖੜ੍ਹੇ ਨੇ, ਪਰ ਭਿਖਾਰੀ ਬਣ ਕੇ ਮੰਗਦਾ ਫਿਰਦਾ ਸਾਧ ਸੰਗਤ ਜੀ। ਅਗਲੀ ਪੰਕਤੀ ਵਿੱਚ ਭਾਈ ਭਗਤ ਰਵਿਦਾਸ ਜੀ ਕਹਿੰਦੇ, ਰਾਜ ਭਯੰਗ ਪਰਜ ਸੰਗ ਜੈਸੇ ਹੈ ਅਵਕਸ਼ ਮਰਮ ਜਨਾਇਆ। ਮਰਮ ਨੂੰ ਭੇਦ, ਇੱਥੇ ਵੀ ਉਹੀ ਗੱਲ ਕਹਿ ਰਹੇ, ਰਾਜ ਰੱਸੀ ਨੂੰ ਕਹਿੰਦੇ ਆ ਭੰਗ, ਅਤੇ ਰੱਸੀ ਸੰਗ ਸੱਪ ਕਦੋਂ ਬਣਦਾ ਹੈ, ਇਹਨੂੰ ਲਿਖਿਆ ਵਿਦਾਂਤ ਵਿੱਚ ਸਮਾਨ ਅੰਧਕਾਰ। ਹੁਣ ਆਪਾਂ ਰਸਤੇ ਤੁਰੇ ਜਾਂਦੇ ਹਾਂ, ਦਿਨ ਦੇ ਸਮੇਂ ਰੱਸੀ ਪਈ ਹੋਵੇ, ਸਾਨੂੰ ਕੋਈ ਭੁਲੇਖਾ ਨਹੀਂ ਪੈਂਦਾ ਵੀ ਇਹ ਸੱਪ ਹੈ, ਆਰਾਮ ਨਾਲ ਲੰਘ ਜਾਵਾਂਗੇ। ਬਿਲਕੁਲ ਹਨੇਰਾ ਹੋਵੇ ਫਿਰ ਵੀ ਨਹੀਂ, ਸਮਾਨ ਅੰਧਕਾਰ ਕੇ ਜਿਵੇਂ ਚੰਦ ਚਾਨਣੀ ਰਾਤ ਹੋਵੇ, ਉੱਥੇ ਰੱਸੀ ਪਈ ਹੈ, ਸਹੀ ਉਹਦਾ ਸਮਾਨ ਗਿਆਨ ਹੈ, ਉਹਦਾ ਅਧਿਸ਼ਠਾਨ ਦਾ ਵਿਸ਼ੇਸ਼ ਕਰਕੇ ਗਿਆਨ ਨਹੀਂ ਹਲੇ, ਉਹ ਸਮਾਨ ਗਿਆਨ ਕਰਕੇ ਉਹ ਰੱਸੀ ਦਾ ਸੱਪ ਬਣ ਗਿਆ, ਇਕੱਲਾ ਸੱਪ ਨਹੀਂ ਬਣਦਾ। ਕਹਿੰਦੇ ਕਈ ਬੰਦੇ ਤੁਰੇ ਜਾਂਦੇ ਆ, ਚਾਰ ਪੰਜ, ਕੋਈ ਕਹਿੰਦਾ ਰੱਸੀ, ਕੋਈ ਕਹਿੰਦਾ ਰੱਸੀ ਹੈ, ਕੋਈ ਕਹਿੰਦਾ ਸੱਪ ਹੈ, ਕੋਈ ਕਹਿੰਦਾ ਧਰਤੀ ਦਰਾੜ ਕੱਢੀ ਹੋਈ ਹੈ, ਕੋਈ ਕਹਿੰਦਾ ਪਾਣੀ ਡੁੱਲਿਆ ਹੋਇਆ, ਵੱਖਰਾ ਵੱਖਰਾ ਭਾਸ ਰਹੇ। ਅਤੇ ਸਾਧ ਸੰਗਤ ਜੀ ਦੇਖੋ, ਨਾ ਤਾਂ ਰੱਸੀ ਸੱਪ ਬਣੀ ਹੈ, ਜਿਹੜਾ ਸੱਪ ਬਣਿਆ ਅਤੇ ਨਾ ਮੁੜ ਕੇ ਉਹ ਰੱਸੀ ਬਣਨਾ ਉਹਨੇ, ਇਹਨੂੰ ਕਹਿੰਦੇ ਅਧਿਆਸਤ ਕਹਿੰਦੇ ਹੈ, ਵਿਦਾਂਤ ਵਿੱਚ ਭਰਮ ਕਹਿ ਲਓ, ਅਧਿਸ਼ਠਾਨ ਉਹਦਾ ਰੱਸੀ ਹੈ। ਜਦੋਂ ਅਧਿਸ਼ਠਾਨ, ਜਦੋਂ ਫਿਰ ਕਿਸੇ ਨੇ ਜਾ ਕੇ ਰੋਸ਼ਨੀ ਕੀਤੀ ਟਾਰਚ ਲੈ ਕੇ, ਜਾਂ ਦਿਨ ਚੜ੍ਹ ਗਿਆ, ਉਹ ਕਹਿੰਦੇ ਤਾਂ ਮੈਂ ਤਾਂ ਐਵੇਂ ਡਰੀ ਗਿਆ, ਤਾਂ ਇਹ ਤਾਂ ਰੱਸੀ ਸੀ, ਉਹ ਕਿੱਥੇ ਗਿਆ ਸੱਪ ਸਾਧ ਸੰਗਤ ਜੀ, ਹੈ ਹੀ ਨਹੀਂ ਸੀ ਨਾ, ਕੀ ਸੀ, ਭਰਮ ਸੀ, ਅਵਕਸ਼ ਮਰਮ ਜਨ ਆਇਆ। ਇਸੇ ਤਰ੍ਹਾਂ ਸਾਹ ਸਾਨੂੰ ਵੀ ਇਹ ਸੰਸਾਰ ਤਾਂ ਡਰਾ ਰਿਹਾ, ਤਾਂ ਅਸੀਂ ਡਰਦੇ ਹਾਂ ਜੰਮਣ ਮਰਨ ਤੋਂ, ਸਾਨੂੰ ਦੁੱਖ ਲੱਗ, ਜਿਹੜਾ ਸਾਰੇ ਸਾਨੂੰ ਜਿਹੜਾ ਡਰਾ ਜਹਿ ਪੈ, ਪ੍ਰਲੋਕ ਪੈ, ਅਤੇ ਜਨ ਵੇਦਨਾ ਜਾਤ ਅਨਰਖਿਆ ਗੁਪਤ ਪੈ ਅਕਸਮਗਤ ਰਹਿ ਸਾਤ, ਇਹ ਸਾਰੇ ਭਰਮ ਦੇ ਕਰਕੇ ਸਾਨੂੰ ਡਰ ਭਾਸ ਰਹੇ ਨੇ। ਇਸ ਕਰਕੇ ਜਿਵੇਂ ਰੱਸੀ ਦਾ ਸਾਧ ਸਿੰਘ ਜੀ ਸਮਾਨ ਅੰਧਕਾਰ ਵਿੱਚ ਸੱਪ ਬਣ ਜਾਂਦਾ, ਜਦੋਂ ਉਹਦਾ ਗਿਆਨ ਹੋ ਜਾਂਦਾ ਸੱਪ ਤਾਂ ਹੈ ਹੀ ਨਹੀਂ ਸੀ, ਕਹਿੰਦੇ ਇਸੇ ਤਰ੍ਹਾਂ ਹੀ ਇਹ ਸੰਸਾਰ ਸਾਨੂੰ ਉਹਦੀ ਸੱਤਾ ਦੇ ਨਾਲ ਭਾਸ ਰਹੇ, ਉਹਦੀ ਸੱਤਾ ਦੇ ਕਰਕੇ ਅਸੀਂ ਸੰਸਾਰ ਵਿੱਚ ਜੋ ਕੁਝ ਵੇਖ ਰਹੇ ਹਾਂ, ਉਹਦੀ ਸੱਤਾ ਦੇ ਨਾਲ ਸਾਨੂੰ ਸੰਸਾਰ ਜਿਹੜਾ ਹੈ ਨਜ਼ਰ ਆ ਰਿਹਾ ਹੈ।
ਮਾਨ ਮਹਾਨ ਕਰ ਜਾਣ ਤੇ ਤਮ ਅਨਾਦ ਕਹੋ ਭਾਨ।
ਹੁਣ ਇਸ ਪੰਕਤੀ ਦੇ ਵਿੱਚ ਭਾਈ ਸਾਹਿਬ ਜੀ ਫਿਰ ਇਹਦਾ ਸਮਾਧਾਨ ਕਰਦੇ ਹੈ, ਕਹਿੰਦੇ ਮਾਨ ਹਾਨ, ਮਾਨ ਹੰਕਾਰ ਦੇ, ਕਹਿੰਦੇ ਹੰਕਾਰ ਤੋਂ ਰਹਿਤ ਹੋ ਜਾ, ਜੇ ਚਾਹੁੰਦਾ ਮੇਰੇ ਅੰਦਰੋਂ ਇਹ ਅਗਿਆਨਤਾ ਦਾ ਹਨੇਰਾ ਮਿਟ ਜਾਵੇ ਨਾ, ਕਿਤੇ ਮਾਣ ਨਾ ਕਰੀ, ਕਿਸੇ ਗੱਲ ਦਾ ਮਾਣ ਨਾ ਕਰੀ, ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉਂ ਜਾਣ। ਮਹਾਰਾਜ ਕਹਿੰਦੇ ਖੁਦੀ ਮਿਟੀ ਤਬ ਸੁਖ ਭਏ, ਮਨ ਧਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨੇ ਯੋਗ। ਜਿਹੜੀ ਖੁਦੀ ਹੈ ਸਾਧ ਸੰਗਤ ਜੀ ਹਉਮੈ, ਇਹੀ ਖੁਦਾ ਤੋਂ ਦੂਰ ਕਰਦੀ ਹੈ। ਜਿਹੜੀ ਖੁਦੀ ਹੈ ਹਉਮੈ, ਇਹ ਦੂਜਿਆਂ ਦੇ ਹੱਕ ਮਾਰਦੀ ਹੈ, ਇਹ ਗਰੀਬ ਦੇ ਨੂੰ ਹੇਠਾਂ ਲਤਾੜ ਕੇ ਅੱਗੇ ਲੰਘ ਜਾਂਦੀ ਹੈ। ਪਰ ਕਹਿੰਦੇ ਜੇ ਤੂੰ ਚਾਹੁੰਦਾ ਨਾ ਵੀ ਸਦੀਵੀ ਆਨੰਦ ਮਾਣ ਲਵਾਂ, ਕਹਿੰਦੇ ਮਾਨ ਹਾਨ ਕਰ, ਇਹ ਮਾਂ ਕਿਸੇ ਗੱਲ ਦਾ ਮਾਣ ਨਾ ਕਰੀ, ਇਹ ਝੂਠੇ ਮਾਣ ਨੇ। ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਹੋ ਕੇ ਚਲੇ ਗਏ ਹੈ, ਇੱਥੇ ਹਰਨਾਕਸ਼ ਵਰਗੇ, ਰਾਵਣ ਵਰਗੇ, ਕੰਸ ਵਰਗੇ, ਇਸ ਕਰਕੇ ਕਾਹਦਾ ਮਾਣ ਕਰਨਾ? ਕਹਿੰਦੇ ਮਾਨ ਹਾਨ ਕਰ ਜਾਣ ਤੇ, ਜੇ ਤੂੰ ਇਹ ਮਾਣ ਤੋਂ ਰਹਿਤ ਹੋ ਜਾਏਗਾ, ਕਹਿੰਦੇ ਫਿਰ ਤੂੰ ਕੀ ਕਰੇਗਾ? ਤਮ ਅਨਾਦ ਕਹੋ ਭਾਨ, ਤਮ ਨੂੰ ਹਨੇਰੇ ਦਾ ਅਨਾਦ, ਅਨ ਆਦ ਆਦ ਨਾਲ ਮੁੱਢਦਾ ਹੁੰਦਾ, ਸ਼ੁਰੂਆਤ ਕਹਿ ਲਓ, ਅਨ ਰਹਿਦਾ ਨਾ ਹੈ, ਭਾਨ ਪ੍ਰਤੀਤੀ ਦਾ। ਇਹ ਸਾਧ ਸੰਗਤ ਜਿਹੜਾ ਨਾ ਅਗਿਆਨ ਹੈ ਨਾ, ਇਹ ਮਾਇਆ ਕਹਿ ਲਓ, ਵੈਸੇ ਛੇ ਚੀਜ਼ਾਂ ਨੇ, ਇਹ ਅਨਾਦੀ ਨੇ। ਗੁਰਬਾਣੀ ਵਿੱਚ ਸ਼ਬਦ ਆਉਂਦੇ ਨਾ, ਜਾ ਵੀ ਹਿਰਦਾ ਦੇਹ ਨਾ ਹੋਤੀ ਕਰਮ ਕਹਾਂ ਤੇ ਆਇਆ। ਹੁਣ ਕਰਮ ਕਦੋਂ ਸ਼ੁਰੂ ਹੁੰਦਾ ਪਤਾ ਨਹੀਂ। ਇਹ ਛੇ ਚੀਜ਼ਾਂ ਅਨਾਦੀਆਂ ਨੇ, ਬ੍ਰਹਮ, ਈਸ਼ਵਰ, ਮਾਇਆ, ਕਰਮਾਂ ਦਾ ਪ੍ਰਵਾਹ ਅਤੇ ਜੜ ਚੇਤਨ ਦਾ ਸੰਬੰਧ, ਜੀਵ ਜੀਵ ਦਾ ਭੇਦ, ਇਹ ਛੇ ਚੀਜ਼ਾਂ ਅਨਾਦੀ ਨੇ। ਪਤਾ ਨਹੀਂ ਕਦੋਂ ਸ਼ੁਰੂ ਹੋਇਆ, ਇਹ ਕੋਈ ਦੱਸ ਨਹੀਂ ਸਕਦਾ ਕੋਈ, ਪਰ ਇਹਦੇ ਵਿੱਚੋਂ ਜਿਹੜੀਆਂ ਪੰਜ ਚੀਜ਼ਾਂ ਨੇ ਉਹ ਸ਼ਾਂਤ ਅਨਾਦੀ ਨੇ। ਜਦੋਂ ਆਤਮਾ ਦਾ ਬੋਧ ਹੋ ਜਾਂਦਾ, ਗੁਰੂ ਕਿਰਪਾ ਕਰ ਦਿੰਦਾ, ਇਹ ਛੇ ਚੀਜ਼ਾਂ ਸ਼ਾਂਤ ਹੋ ਜਾਂਦੀਆਂ ਨੇ, ਇਹਨਾਂ ਕਰਮ ਰਹਿੰਦੇ ਹੈ। ਰਾਮਾਨੰਦ ਰਮਤ ਪਾਰ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇਹ ਕਰਮ ਵੀ ਸਮਾਪਤ ਹੋ ਜਾਂਦੇ ਹੈ, ਮਾਇਆ ਵੀ ਸਮਾਪਤ ਹੋ ਜਾਂਦੀ ਹੈ, ਅਤੇ ਜੜ ਚੇਤਨ ਦਾ ਪਤਾ ਲੱਗ ਜਾਂਦਾ। ਸਾਰੇ ਪੰਜੇ ਜਿਹੜੇ ਅਨਾਦੀ ਚੀਜ਼ਾਂ ਇਹ ਸ਼ਾਂਤ ਹੋ ਜਾਂਦੀਆਂ ਨੇ, ਪਰ ਜਿਹੜਾ ਬ੍ਰਹਮ ਹੈ ਉਹ ਅਨੰਤ ਅਨਾਦੀ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਇੱਥੇ ਤਮ, ਹਨੇਰਾ, ਅਗਿਆਨ, ਮਾਇਆ, ਜਿਹੜੇ ਵਿਦਿਆ ਦਾ ਅਗਿਆਨ ਹੈ ਨਾ, ਅਨਾਦੀ ਹੈ। ਕਹੋ ਭਾਨ, ਕਹਿੰਦੇ ਫਿਰ ਕਹਿੰਦੇ ਜਦੋਂ ਭਾਨ ਨੂੰ ਪ੍ਰਕਾਸ਼ ਦਾ ਵੀ ਹੈ ਅਥਵਾ ਪ੍ਰਤੀਤਾ ਵੀ ਹੈ, ਭਾਨ ਨੂੰ ਨਾਸ਼ ਦਾ ਵੀ ਹੈ, ਜਦੋਂ ਗੁਰੂ ਕਿਰਪਾ ਕਰ ਦਿੰਦਾ, ਹਿਰਦੇ ਵਿੱਚ ਗਿਆਨ ਦਾ ਚਾਨਣਾ ਹੋ ਜਾਂਦਾ, ਫਿਰ ਕਹਿੰਦੇ ਗਿਆਨ ਦਾ ਸੂਰ ਚੜ੍ਹ ਜਾਂਦਾ, ਗਿਆਨ ਅੰਜਨ ਗੁਰਦੀ ਆ, ਅਗਿਆਨ ਅਧੇਰ ਵਿਨਾਸ਼, ਅਗਿਆਨ ਦਾ ਨਾਸ ਹੋ ਜਾਂਦਾ। ਇਸ ਕਰਕੇ ਭੱਟ ਸਾਹਿਬਾਨਾਂ ਨੇ ਵੀ ਕਿਹਾ, ਗੁਰਬਿਨ ਘੋਰ ਅੰਧਾਰ, ਗੁਰੂਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਮਨ ਮੇਰੇ, ਗੁਰ ਕਰ ਸਭ ਸਪਨ ਅਵਨ ਕਟੈ ਅਗਨ ਕਟੈ ਸਭ ਤੇਰੇ, ਗੁਰ ਨੈਣ ਵੈਣ ਗੁਰ ਗੁਰ ਕਰੋ, ਗੁਰ ਸਦਕਾ ਵਲਭ ਨਲ ਕਹੈ। ਕਹਿੰਦੇ ਸੱਚਾ ਗੁਰੂ ਕਹਿ ਰਹੇ ਵੀ ਗੁਰੂ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ। ਜਿਹਨੂੰ ਗੁਰੂ ਨਾਲ ਕੀ ਹੋਣਾ ਦੇਖਿਓ, ਅਤੇ ਆਕਥ ਸੰਸਾਰ, ਜਿਹਨਾਂ ਨੇ ਪੂਰੇ ਗੁਰੂ ਦਾ ਸਹਾਰਾ ਨਹੀਂ ਲਿਆ, ਜਿਹਨਾਂ ਨੇ ਪੂਰੇ ਗੁਰੂ ਦੇ ਸ਼ਬਦ ਦਾ ਜਾਪ ਨਹੀਂ ਕੀਤਾ, ਉਹਨਾਂ ਨੂੰ ਇਹ ਜਿਹੜਾ ਸਾਧ ਸੰਗਤ ਜੀ ਕਹਿੰਦੇ ਅਗਿਆਨ ਉਹਦਾ ਨਹੀਂ ਮਿਟਣਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਰੇ, ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦੀ ਵੇਦ ਵਿਆਸੇ, ਕੋਈ ਵੱਡਿਆ ਵੱਡੇ ਦੇ ਪ੍ਰਮਾਣ ਦੇ ਰਹੇ ਮਹਾਰਾਜ। ਕਹਿੰਦੇ ਜਿਹੜਾ ਅਨਾਦੀ ਜਿਹੜਾ ਅਗਿਆਨ ਹੈ, ਕਹਿੰਦੇ ਫਿਰ ਇਹ ਜਿਹੜਾ ਹੈ ਗੁਰੂ ਦੇ ਅਗਿਆਨ ਗਿਆਨ ਰੂਪੀ ਸੂਰਜ ਦੁਆਰਾ ਇਹ ਜਿਹੜਾ ਹਨੇਰਾ ਹੈ ਇਹ ਦੂਰ ਹੋ ਜਾਂਦਾ ਹੈ।
ਸਤ ਚੇਤਨ ਆਨੰਦ ਜੁਤ ਨਾਮ ਰੂਪ ਜਗ ਪੰਚ,
ਇਹ ਸ਼ਬਦ ਹੀ ਬਹੁਤ ਵਾਰ ਆਉਂਦੇ ਸਾਧ ਸੰਗਤ ਜੀ। ਉਹ ਪ੍ਰਪੰਚ ਸ਼ਬਦ ਹੈ, ਤੂੰ ਗੁਰਬਾਣੀ ਵਿੱਚ ਆਉਂਦਾ ਹੈ, ਇਹ ਪੰਜ ਚੀਜ਼ਾਂ ਨੇ, ਸਤ ਚਿੱਤ ਆਨੰਦ ਅਤੇ ਨਾਮ ਅਤੇ ਰੂਪ, ਇਹ ਪੰਜਾਂ ਵਿੱਚ ਸਾਰਾ ਸੰਸਾਰ ਹੈ। ਜੋ ਅਸੀਂ ਵੇਖ ਰਹੇ ਹਾਂ ਅੱਖਾਂ ਦੇ ਨਾਲ, ਇਹ ਨਾਮ ਅਤੇ ਰੂਪ ਹੈ। ਹਰੇਕ ਚੀਜ਼ ਦਾ ਨਾਮ ਹੈ, ਜਿਹਦਾ ਰੂਪ ਹੈ ਨਾ, ਆਕਾਰ ਹੈ, ਉਹਦਾ ਨਾਮ ਹੈ ਕੋਈ। ਜਿਹੜਾ ਇਹ ਨਾਮ ਅਤੇ ਰੂਪ ਹੈ, ਇਹ ਮਾਇਆ ਦੀ ਅੰਸ਼ ਹੈ। ਜਿਹੜਾ ਸੱਚ ਦਾ ਆਨੰਦ ਹੈ ਉਹ ਬ੍ਰਹਮ ਦੀ ਅੰਸ਼ ਹੈ। ਸਤਿ ਚਿੱਤ ਆਨੰਦ ਜੁਤ ਸਹਿਤ ਨਾਂ ਰੂਪ ਜਗ ਪੰਚ। ਕਹਿੰਦੇ ਸੰਸਾਰ ਪੰਜਾਂ ਦੇ ਸਹਿਤ ਹੋ ਰਿਹਾ ਹੈ।
ਸੰਤ ਦੋਹਨ ਔਰ ਪਰ ਹਰ ਤਿੰਨ ਤਿੰਨੋਂ ਕੋ ਸੰਚ।
ਕਹਿੰਦੇ ਜਿਹੜੇ ਸੰਤ ਜੀ ਜਿਹੜੇ ਨਾਮ ਅਭਿਆਸੀ ਨੇ ਦੋਹਨ ਔਰ ਪਰ ਹਰੈ, ਦੋਹਾਂ ਨੂੰ ਔਰ ਹਿਰਦੇ ਚੋਂ ਪਰ ਹਰੈ ਦੂਰ ਕਰ ਦਿੰਦੇ ਆ ਨਾਮ ਅਤੇ ਰੂਪ। ਕਹਿੰਦੇ ਜਿਹੜੇ ਅਸਲੀ ਜਿਹੜੇ ਜਗਿਆਸੂ ਨੇ, ਜਿਹੜੇ ਉੱਤਮ ਜਗਿਆਸੂ ਨੇ, ਕਹਿੰਦੇ ਉਹ ਕਦੇ ਵੀ ਨਾਮ ਅਤੇ ਰੂਪ ਦੇ ਨਾਲ ਜੁੜਦੇ ਨਹੀਂ ਹਨ। ਜੋ ਸਾਨੂੰ ਵਿਖ ਰਿਹਾ ਹੈ ਨਾ ਉਹਦਾ ਝੂਠਾ ਨਾਮ, ਕਹਿੰਦੇ ਉਹ ਕਦੇ ਇਹਦੇ ਨਾਲ ਨਹੀਂ, ਉਹਨੂੰ ਪਰ ਹਰੈ ਹਿਰਦੇ 'ਚ ਦੂਰ ਕਰ ਦਿੰਦੇ ਆ। ਤਿੰਨ ਤਿੰਨੋਂ ਕੋ ਸੰਚ, ਜਿਹੜੇ ਤਿੰਨ ਨੇ ਸਤਿ ਚਿੱਤ ਆਨੰਦ, ਇਹਦੀ ਸੰਚਨਾ ਕਰਦੇ ਆ, ਇਹਨੂੰ ਗ੍ਰਹਿਣ ਕਰਦੇ ਆ। ਕੋਈ ਵੀ ਬੰਦਾ ਬਾਂਹ ਖੜਕੇ ਕਰੀ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੈਂ ਦੁੱਖ ਚਾਹੁੰਦਾ ਜਾਂ ਮੈਂ ਮਰ ਜਾਵਾਂ। ਇਹ ਗੁਰਬਾਣੀ 'ਚ ਮਹਾਰਾਜ ਕਹਿ ਰਿਹਾ, ਜਗਤ ਮਰਨ ਨਾ ਭਾਇਆ ਜਿੱਤ ਆਪ ਲੁਕਾਇਆ। ਮਰਨਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਸਤਿ ਸਿੰਘ ਜੀ, ਕਿਉਂ ਨਹੀਂ ਚੰਗਾ ਲੱਗਦਾ? ਸਾਡੀ ਅੰਸ਼ ਹੈ ਇਹ, ਸਾਡੇ ਅੰਦਰ ਹੈ ਉਹ ਸੱਤ, ਉਹ ਸਾਡੇ ਅੰਦਰ ਪਰਮਾਤਮਾ ਨੇ ਬੀਜ ਮੰਤਰ ਪਾਇਆ ਵੀ ਤੂੰ ਉਹਦੀ ਅੰਸ਼ ਹੈ, ਤੂੰ ਜਮਦਾ ਮਰਦਾ ਨਹੀਂ, ਕੋਈ ਨਹੀਂ ਚਾਹੁੰਦਾ ਮਰਨਾ, ਕਹਿੰਦੇ ਉਹਦੇ ਨਾਲ ਜੁੜ ਜਾ ਤੂੰ ਸੱਤ। ਅੱਗੇ ਚਿੱਤ ਚੇਤਨ, ਚੇਤਨ ਉਹ ਸਤਿ ਸਿੰਘ ਜੀ, ਵੈਸੇ ਗੁਰ ਸ਼ਬਦ ਆਉਂਦਾ ਹੈ, ਗੁਰ ਗੋ ਨੋ ਹਨੇਰੇ ਦਾ ਰੂਹ ਨੂੰ ਪ੍ਰਕਾਸ਼ਦਾ ਹੈ, ਗੋਤਮ ਨਾਮ ਅਗਿਆਨ ਅਨਿੱਤ ਰੂਹ ਪ੍ਰਕਾਸ਼ ਕੀ ਉਜਨ ਚਿੱਤ, ਵਾਹੇ ਨਾਮ ਅਜਰਜ ਕੋ ਹੋਈ ਜਾ ਤੇ ਪਰੇ ਉਕਤ ਨਾ ਕੋਈ। ਸੋ ਚੇਤਨ ਤੋਂ ਭਾਵ ਹੈ ਗਿਆਨ, ਗਿਆਨ ਵੀ ਹਰ ਕੋਈ ਚਾਹੁੰਦਾ ਹੈ, ਵਿਸ਼ੇਸ਼ ਕਰਕੇ ਆਪਣੀ ਆਤਮਾ ਦਾ ਗਿਆਨ, ਫਿਰ ਆਨੰਦ, ਕੋਈ ਨਹੀਂ ਚਾਹੁੰਦਾ ਮੈਂ ਦੁਖੀ ਹੋਵਾਂ। ਸੋ ਇਸ ਕਰਕੇ ਕਹਿੰਦੇ ਇਹ ਸਾਡੇ ਅੰਦਰ ਪਰਮਾਤਮਾ ਨੇ ਆਪਣਾ ਜਿਹੜਾ ਹੈ ਨਾ ਅੰਸ਼ ਰੱਖੀ ਹੋਈ ਹੈ, ਇਸ ਕਰਕੇ ਹਰ ਇੱਕ ਜੀਵ ਦੇ ਅੰਦਰ ਅੰਸ਼ ਹੈ ਵੀ ਮੈਂ ਸਦੀਵ ਕਾਲ ਵਾਸਤੇ ਅਮਰ ਹੋ ਜਾਵਾਂ ਅਤੇ ਮੈਨੂੰ ਗਿਆਨ ਵੀ ਹੋਵੇ ਅਤੇ ਮੈਂ ਅਨੰਤ ਹੋ ਜਾਵਾਂ। ਪਰ ਇਹ ਨਹੀਂ ਪਤਾ ਵੀ ਇਹ ਸਾਨੂੰ ਜਿਹੜੀ ਸਾਡੇ ਇਹ ਅੰਦਰ ਪਰਮਾਤਮਾ ਨੇ ਸੱਚ ਆਨੰਦ ਆਪਣਾ ਉਹਨੇ ਸਰੂਪ ਟਿਕਾ, ਇਹ ਮਿਲਣਾ ਕਿੱਥੋਂ ਹੈ? ਇਹ ਸਾਨੂੰ ਮਿਲਣਾ ਸਾਧ ਸੰਗਤ ਪੂਰੇ ਗੁਰੂ ਦੇ ਕੋਲੋਂ। ਇਸ ਕਰਕੇ ਮਹਾਰਾਜ ਕਹਿੰਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਹਰ ਰੰਗ ਰੰਗੀ ਕਰਤਾਰੀ ਰੇ, ਖਿੰਦ ਨਾਮ ਗੁਰਗਮ ਹਰਦਮ ਨਹਿ ਜਮ ਹਰ ਨਾਨਕ ਕੰਠ ਉਰਹਾਰੀ ਰੇ। ਗੁਰਬਾਣੀ ਵੀ ਸਾਧ ਸੰਗਤ ਇਹ ਸੱਚਿਤ ਆਨੰਦ ਦੇ ਵਿਸ਼ੇਸ਼ਣ, ਸਾਰੀ ਗੁਰਬਾਣੀ ਸਾਨੂੰ ਸੱਤ ਨਾਲ ਜੁੜ ਰਹੀ ਹੈ। ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਉਹ ਜਿਹੜੇ ਕਹਿੰਦੇ ਰੱਬ ਦੇ ਪਿਆਰੇ ਨੇ, ਉਹ ਸੰਤ ਜਿਹੜੇ ਨੇ ਜਗਿਆਸੂ ਨੇ, ਉਹ ਦੋਨਾਂ ਨੂੰ ਨਾਮ ਅਤੇ ਰੂਪ ਨੂੰ ਛੱਡ ਦਿੰਦੇ ਹੈ, ਤਿੰਨੋਂ ਕੁ ਸੰਚ ਜਿਹੜਾ ਸਤਿ ਚਿੱਤ ਆਨੰਦ ਵਾਹਿਗੁਰੂ ਹੈ ਉਹਦੇ ਨਾਲ ਉਹ ਜੁੜ ਜਾਂਦੇ ਹੈ। ਅਤੇ ਸਾ ਸਮਾਂ ਸਮਾਪਤ ਹੋ ਰਿਹਾ, ਕਿਉਂਕਿ ਅੱਜ ਸ਼ਨੀਵਾਰ ਹੈ। ਆਪ ਸਾਰੀਆਂ ਸੰਗਤਾਂ ਨੇ ਗੁਰੂ ਹਜ਼ੂਰੀ ਵਿੱਚ ਬਹਿ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ, ਆਨੰਦ ਮਾਣਨਾ ਹੈ। ਤੋ ਇੱਥੇ ਸਾਧ ਸੰਗਤ ਸਮਾਪਤੀ ਹੈ। ਭਾਵੇਂ ਮੰਗਲਾਂ ਦੀ ਕਥਾ ਥੋੜ੍ਹੀ ਔਖੀ ਹੁੰਦੀ ਹੈ, ਪਰ ਮਹਾਰਾਜ ਕਿਰਪਾ ਕਰਨ ਤੁੱਛ ਬੁੱਧੀ ਅਨੁਸਾਰ ਜੋ ਮਹਾਰਾਜ ਨੇ ਅੱਖਰ ਬਖਸ਼ੇ ਨੇ, ਮਹਾਂਪੁਰਸ਼ਾਂ ਜੋ ਵਿੱਦਿਆ ਪੜ੍ਹੀ ਹੈ, ਉਸ ਅਨੁਸਾਰ ਕੋਸ਼ਿਸ਼ ਕੀਤੀ ਹੈ ਗੁਰੂ ਦੇ ਨਾਲ ਅਸੀਂ ਜੁੜ ਸਕੀਏ। ਇਹ ਸਾਡੇ ਜੀਵਨ ਦਾ ਪ੍ਰਯੋਜਨ ਹੈ ਸਾਧ ਸੰਗਤ ਜੀ। ਮਹਾਂਪੁਰਸ਼ਾਂ ਨੂੰ ਅੱਜ ਦੂਸਰੇ ਟਾਊਨ ਜਾਣਾ ਪੈ ਗਿਆ, ਪਿਛਲੇ ਦਿਨੀ ਜੋ ਮਹਾਂਪੁਰਸ਼ ਸਨ ਵਿਛੋੜਾ ਦੇ ਗਏ ਸਨ, ਉਹਨਾਂ ਦੀ ਯਾਦ ਵਿੱਚ ਸੰਗਤਾਂ ਦੇ ਵੱਲੋਂ ਜਿਹੜਾ ਉੱਥੇ ਸਮਾਗਮ ਰੱਖੇ ਗਏ ਹਨ, ਮਹਾਂਪੁਰਸ਼ ਉੱਥੇ ਹਾਜ਼ਰੀ ਭਰਨ ਗਏ ਨੇ। ਸੋ ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਮਹਾਂਪੁਰਸ਼ ਹਾਜ਼ਰੀ ਭਰ ਕੇ ਅਤੇ ਆਪ ਸੰਗਤਾਂ ਦੇ ਨਾਲ ਆ ਕੇ ਅਤੇ ਦਰਸ਼ਨ ਦਿਦਾਰੇ ਕਰਨਗੇ। ਸੋ ਉਦਾਸ ਕੋਲੋਂ ਗੁਰੂ ਦਾ ਜਸ ਕਰਦਿਆਂ ਹੋਇਆਂ ਮਨ ਬਾਣੀ ਸ੍ਰੀ ਕਰਕੇ ਭੁੱਲਾਂ ਹੋ ਜਾਂਦੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਇੱਥੇ ਹੀ ਸਮਾਪਤੀ ਹੈ।
ਸਤ ਚੇਤਨ ਆਨੰਦ ਜੁਤ ਨਾਮ ਰੂਪ ਜਗ ਪੰਚ, ਸੰਤ ਦੋਹਨ ਔਰ ਪਰ ਹਰ ਤਿੰਨ ਤਿੰਨੋ ਕੋ ਸੰਚ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਨ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਇਆ, ठाकुर हम दासरो मैं निर्गुण गुण नहीं
कोई
नानक जी जय नाम दान रखो ही है आए प्रभु शरणागति कृपा निध
दयाल
एक अखर हर मन वसत नानक होत
निहाल
वाहिगुरु नाम जहाज है चढ़े सो तरे
पार
जो श्रद्धा कर सेव दे पार उतारन जो श्रद्धा कर सेव दे पार उतारन हार वाहिगुरु जी का खालसा वाहिगुरु जी की फतेह।